ਸਾਲ ਪਹਿਲਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਜੁਗੋ ਜੁਗ ਸਿੱਖੀ ਬਖਸ਼ਣ ਵਾਸਤੇ ਔਰ ਸਿੱਖੀ ਦੀ ਰਹਿਨਮਾਈ ਅਗਵਾਈ ਕਰਨ ਵਾਸਤੇ, ਕਿਉਂਕਿ ਸਿੱਖ ਦਾ ਅਰਥ ਹੁੰਦਾ ਚੇਲਾ, ਔਰ ਚੇਲਾ ਤਾਂ ਹੁੰਦਾ ਹੈ ਜੇ ਕਿਸੇ ਗੁਰੂ ਦਾ ਚੇਲਾ ਹੋਵੇ। ਸੋ ਸਾਨੂੰ ਜੁਗੋ ਜੁਗ ਸਿੱਖੀ ਦੇ ਰਹਿਬਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਖਸ਼ਿਸ਼ ਕੀਤੇ ਕਿ ਤਾਂ ਕਿ ਸਾਨੂੰ ਕਿਸੇ ਗੁਰੂ ਦੀ ਭਾਲ ਨਾ ਕਰਨੀ ਪਵੇ, ਕੋਈ ਗੁਰੂ ਟੋਲਣਾ ਨਾ ਪਵੇ, ਔਰ ਭਾਲਿਆ ਹੋਇਆ ਗੁਰੂ ਸਾਡੀ ਸਮਝ ਨਹੀਂ ਕਿ ਅਸੀਂ ਗੁਰੂ ਨੂੰ ਸਮਝ ਸਕੀਏ, ਕੋਈ ਕੱਚੇ ਨਾ ਮਿਲ ਜਾਵੇ। ਫਿਰ ਗੁਰਬਾਣੀ ਕਹਿੰਦੀ ਹੈ ਕੱਚੇ ਗੁਰਤੇ ਮੁਕਤ ਨਾ ਹੋਊਗਾ, ਕੱਚੇ ਗੁਰੂ ਦੇ ਕੋਲੋਂ ਕਦੇ ਮੁਕਤੀ ਨਹੀਂ ਹੁੰਦੀ, ਕਿਉਂਕਿ ਜਿਹੜਾ ਗੁਰੂ ਆਪੇ ਨਹੀਂ ਧਰਿਆ ਹੈ, ਜਿਸ ਗੁਰੂ ਨੂੰ ਅਜੇ ਆਪਣੀ ਸੋਝੀ ਨਹੀਂ ਹੋਈ ਹੈ, ਉਹ ਚੇਲਿਆਂ ਦਾ ਕਿਵੇਂ ਉਧਾਰ ਕਰੇਗਾ, ਸੇਵਕਾਂ ਦਾ ਉਧਾਰ ਕਿਵੇਂ ਕਰੇਗਾ, ਸਿੱਖਾਂ ਦਾ ਉਧਾਰ ਕਿਵੇਂ ਕਰੇਗਾ। ਸੋ ਸਾਨੂੰ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਵੱਡੀ ਦੇਣ ਦਿੱਤੀ ਹੈ, ਤੇ ਉਹਨਾਂ ਨੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਖਸ਼ਿਸ਼ ਕਰਕੇ ਦਿੱਤੇ। ਪਹਿਲੇ ਗੁਰੂਆਂ ਦੀ ਬਾਣੀ ਇਕੱਤਰ ਕੀਤੀ ਤਾਂ ਕਿ ਬਾਣੀ ਚ ਕੋਈ ਮਿਲਾਵਟ ਨਾ ਹੋ ਜਾਵੇ, ਕਿਉਂਕਿ ਬੜੇ ਚਲਾਕ ਲੋਕ ਬਾਣੀ ਦੇ ਵਿਚ ਮਿਲਾਵਟ ਕਰ ਦਿੰਦੇ ਨੇ, ਅਜੇ ਵੀ ਯਤਨ ਕਰਦੇ ਨੇ ਕਿ ਬਾਣੀ ਨੂੰ ਕਿਸੇ ਲੋੜ ਉਹਦੇ ਵਿਚੋਂ ਕੋਈ ਸ਼ਕਤੀ ਘਟਾਈ ਜਾਵੇ, ਐਸੇ ਐਸੇ ਯਤਨ ਐਸੇ ਲੋਕਾਂ ਦੇ ਹੋਇਆ ਕਰਦੇ ਨੇ। ਸੋ ਸਤਿਗੁਰੂ ਮਹਾਰਾਜ ਨੇ ਸਾਨੂੰ ਉਹ ਬਖਸ਼ਿਸ਼ ਕੀਤੀ, ਪਹਿਲੇ ਗੁਰੂਆਂ ਦੀ ਬਾਣੀ ਇਕੱਠੀ ਕਰਕੇ ਪੋਥੀਆਂ ਦੇ ਆਏ ਮਹਾਰਾਜ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਤੋਂ, ਅਤੇ ਹੁਣ ਇੱਕ ਕਿਤਾਬ ਛਪ ਗਈ ਹੈ ਵੀ, ਕਿਉਂਕਿ ਮੈਂ ਪਹਿਲੀ ਬੇਨਤੀ ਕੀਤੀ ਹੈ ਕਿ ਐਸੇ ਲੋਕ ਆਪਣੇ ਯਤਨ ਜਾਰੀ ਰੱਖਦੇ ਨੇ ਕਿ ਗੁਰੂਆਂ ਦੀ ਜਿਹੜੀ ਸੋਭਾ ਕਿਸੇ ਨੂੰ ਘਟਾਈ ਜਾਵੇ, ਗੁਰਬਾਣੀ ਦੀ ਸੋਭਾ ਘਟਾਈ ਜਾਵੇ ਔਰ ਸਿੱਖਾਂ ਦੀ ਸ਼ਕਤੀ ਘਟਾਈ ਜਾਵੇ। ਹੁਣ ਇਹ ਕਿਤਾਬ ਛਾਪੀ ਹੈ ਕਿਸੇ ਨੇ, ਕਹਿੰਦੇ ਪੋਥੀਆਂ ਨਹੀਂ, ਪਾਪ ਪੋਥੀਆਂ ਨਹੀਂ ਲੈ ਕੇ ਆਏ ਗੁਰੂ ਸਾਹਿਬ ਜੀ, ਐਸੇ ਐਸੇ ਤੋਂ ਵਚਨ ਸਾਰੇ ਇਤਿਹਾਸ ਨੂੰ ਝੂਠਾ ਕਰਨਾ ਕਿ ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਇਤਿਹਾਸ ਵਿਚ ਜ਼ਿਕਰ ਆਉਂਦਾ ਹੈ ਉਹ ਥਾਵਾਂ ਵੀ ਮੌਜੂਦ ਨੇ ਜਿੱਥੇ ਬਹਿ ਕੇ ਸਤਿਗੁਰੂ ਮਹਾਰਾਜ ਨੇ ਪੋਥੀਆਂ ਲਿਆ ਕੇ ਗੋਇੰਦਵਾਲ ਸਾਹਿਬ ਤੋਂ। ਤੁਸੀਂ ਕਦੇ ਹਰਿਮੰਦਰ ਸਾਹਿਬ ਜਾਂਦੇ ਹੋ ਕਿ ਖਿਆਲ ਨਾਲ ਦਰਸ਼ਨ ਕਰਿਓ, ਦੁਖ ਪੰਜਵੀਂ ਮੇਰੀ ਦੇ ਨਾਲ ਲੱਗਵਾਂ, ਜਦੋਂ ਹਰਿਮੰਦਰ ਸਾਹਿਬ ਗਲੀ ਮੂੰਹ ਭਰ ਕੇ ਖੜੀਏ ਤਾਂ ਇੱਕ ਥੜਾ ਨਾਲ ਲੱਗਵਾਂ, ਉਹਦੇ ਉੱਤੇ ਲਿਖਿਆ ਵੀ ਹੋਇਆ ਕਿ ਸਤਿਗੁਰੂ ਮਹਾਰਾਜ ਗੋਇੰਦਵਾਲ ਸਾਹਿਬ ਤੋਂ ਜਦੋਂ ਪੋਥੀਆਂ ਲੈ ਕੇ ਆਏ, ਵੱਡੇ ਗੁਰੂਆਂ ਦੀ ਬਾਣੀ, ਗੁਰੂ ਨਾਨਕ ਸਾਹਿਬ ਜੀ ਦੀ ਬਾਣੀ, ਗੁਰੂ ਅੰਗਦ ਸਾਹਿਬ ਜੀ ਦੀ ਬਾਣੀ, ਗੁਰੂ ਅਮਰਦਾਸ ਸਾਹਿਬ ਜੀ ਦੀ ਬਾਣੀ ਤੇ ਗੁਰੂ ਰਾਮਦਾਸ ਸਾਹਿਬ ਜੀ ਦੀ ਬਾਣੀ, ਇਹ ਸਾਰੀਆਂ ਬਾਣੀਆਂ ਇਹ ਪੋਥੀਆਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਗੁਰੂ ਅਮਰਦਾਸ ਦੇ ਵੱਡੇ ਪੁੱਤਰ ਬਾਬਾ ਮੋਹਨ ਜੀ ਪਾਤਸ਼ਾਹ ਉਥੋਂ ਮਹਾਰਾਜ ਲੈ ਕੇ ਆਏ ਨੇ, ਤੇ ਜਦੋਂ ਪੋਥੀਆਂ ਲੈ ਕੇ ਆਏ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ, ਤਾਂ ਪੋਥੀਆਂ ਇੱਕ ਪਾਲਕੀ ਵੀ ਸਜਾ ਕੇ ਆਪ ਗੁਰੂ ਜੀ ਉਹਨਾਂ ਦਾ ਚੌਲ ਕਰਦੇ ਆਏ, ਨੰਗੇ ਚਰਨੀ ਆਏ। ਔਰ ਅੱਜ ਕੱਲ ਉਹ 50 ਕਿਲੋਮੀਟਰ ਬਾਅਦ ਹੈ ਜਿੱਥੋਂ ਗੁਰੂ ਜੀ ਆਏ, 50 ਕਿਲੋਮੀਟਰ ਰਸਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੱਚਿਆਂ ਰਸਤਿਆਂ ਦੇ ਵਿਚ ਪਾਲਕੀ ਵਿਚ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਰੱਖ ਕੇ ਆਪ ਚੌਲ ਕਰਦੇ ਆਏ ਨੇ, ਫਿਰ ਉਹ ਥੜੇ ਤੇ ਆ ਕੇ ਸਾਰੀ ਰਾਤ ਕੀਰਤਨ ਕੀਤੇ, ਪੋਥੀਆਂ ਰੱਖ ਕੇ ਦੇਖਿਆ ਉੱਥੇ। ਤੇ ਅੱਜ ਉਹ ਜਿਹੇ ਗੱਲਾਂ ਨੂੰ ਝੂਠੀਆਂ ਕਰਨਾ, ਯਤਨ ਹੈ ਕਿ ਇਤਿਹਾਸ ਨੂੰ ਵਿਗਾੜਨਾ, ਜੈਸੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵੀ, ਜਿਹੜੀ ਅਸਲੀ ਸ਼ਹੀਦੀ ਹੈ ਉਹ 31 ਮਈ ਨੂੰ ਸੀ, ਜੇਠ ਸੁਦੀ ਚੌਥ। ਆਪਾਂ ਹੁਣ ਤੱਕ ਸਾਰੇ ਇਤਿਹਾਸ ਪੜ੍ਹ ਲਓ, ਜੇਠ ਦੇ ਮਹੀਨੇ ਚ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਹੋਈ ਹੈ, ਮਹੀਨਾ ਜੇਠ ਦਾ ਹੋਇਆ ਹੈ, ਪਰ ਅੱਜ ਸਾਡਾ ਇਤਿਹਾਸ ਵਿਗਾੜਿਆ ਗਿਆ, ਜੇਠ ਦਾ ਮਹੀਨੇ ਖਤਮ ਕਰਤਾ ਵਿੱਚੋਂ। ਹੁਣ 16 ਜਿਹੜੀ ਮਈ ਆਉਣੀ ਹੈ ਨਾ, ਉਦੋਂ ਜੇਠ ਨਹੀਂ ਹੋਣਾ, ਹਾੜ ਤਰਜੂਗਾ, ਜੇਠ ਹੀ ਗਿਆ ਵਿੱਚੋਂ। ਜੇਠ ਸੁਦੀ ਚੌਥ ਵੀ ਗਈ, ਜੇਠ ਦਾ ਮਹੀਨਾ ਵੀ ਗਿਆ, ਔਰ ਸਭ ਤੋਂ ਸਬਦਾ ਮਹੀਨਾ ਜੇਠ ਦਾ ਮੰਨਿਆ ਗਿਆ। ਤੋ ਜੇਠ ਦੇ ਮਹੀਨੇ ਦੇ ਵਿਚ ਗੁਰੂ ਸਾਹਿਬ ਦੀ ਸ਼ਹੀਦੀ ਹੋਈ, ਜਿਹੜਾ ਆਪਣਾ ਦੇਸੀ ਮਹੀਨੇ ਨੇ। ਹੁਣ ਅਸੀਂ ਆਪਣਾ ਉਹ ਜੇਠ ਦਾ ਮਹੀਨਾ ਖਤਮ ਹੋ ਗਿਆ, ਹੁਣ ਹਾੜ ਚੜੇਗਾ। ਕੱਲ ਇਹ ਸਾਡੇ ਇਤਿਹਾਸ ਦਾ ਵਿਚਾਰ ਇਸ ਤਰ੍ਹਾਂ ਪੈਂਦਾ ਜਾ ਰਿਹਾ। ਸੋ ਰਹੁ ਚਾਰ ਕਿ ਅੱਜ ਅਸੀਂ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਸਾਨੂੰ ਦੇਣ ਦਿੱਤੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਸਿੱਖਾਂ ਨੂੰ ਸਦਾ ਹੀ ਕਿ ਜੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਣਗੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਔਰ ਸ਼ਬਦ ਦੇ ਰੂਪ ਚ ਗੁਰੂ ਸਾਡੇ ਨਾਲ ਸਦਾ ਹਜ਼ੂਰ ਹੈ, ਸਦਾ ਹੀ ਹਾਜ਼ਰ ਹੈ। ਸ਼ਬਦ ਤੁਹਾਡੇ ਜਿੱਥੇ ਵੀ ਕੰਠ ਹੈ, ਜਿੱਥੇ ਵੀ ਯਾਦ ਹੈ, ਚਲੋ ਬਹੁਤੀ ਬਾਣੀ ਯਾਦ ਨਹੀਂ, ਮਹਾਰਾਜ ਨੇ ਸਾਰਿਆਂ ਵਾਸਤੇ ਪ੍ਰਬੰਧ ਕੀਤੇ ਨੇ। ਕੋਈ ਅਨਪੜ੍ਹ ਦੇ ਮਨ ਵਿਚ ਖਿਆਲ ਐਸਾ ਨਾ ਆਵੇ ਕਿ ਮੈਂ ਤੇ ਬਾਣੀ ਪੜ੍ਹ ਨਹੀਂ ਸਕਦਾ, ਫਿਰ ਤੂੰ ਮੂਲ ਮੰਤਰ ਯਾਦ ਕਰ ਲੈ, ਇਹ ਵੀ ਗੁਰੂ ਦਾ ਰੂਪ ਹੈ, ਇਹ ਵੀ ਗੁਰੂ ਸ਼ਬਦ ਹੈ, ਸ਼ਬਦ ਗੁਰੂ ਸੁਰਤ ਤੁਮ ਚੇਲਾ। ਹੋਰ ਵੀ ਕਹੇ ਕੋਈ ਇਸ ਕਿ ਮੈਂ ਇੰਨਾ ਅਨਪੜ੍ਹ ਆ ਕਿ ਮੂਲ ਮੰਤਰ ਵੀ ਮੇਰੇ ਚੇਤੇ ਨਹੀਂ ਹੋ ਸਕਦਾ, ਮੈਂ ਤਾਂ ਬਿਲਕੁਲ ਹੀ ਅਨਪੜ੍ਹ ਆ, ਮੂਲ ਮੰਤਰ ਵੀ ਔਖਾ ਹੈ ਚੇਤੇ ਕਰਨਾ। ਫਿਰ ਮਹਾਰਾਜ ਕਹਿੰਦੇ ਉਦੋਂ ਥੱਲੇ ਆ ਜਾ ਹੋਰ, ਔਰ ਸ਼੍ਰੋਮਣੀ ਮੰਤਰ ਹੈ ਵਾਹਿਗੁਰੂ ਵਾਹਿਗੁਰੂ, ਇਹ ਯਾਦ ਕਰ ਲੈ। ਵਾਹਿਗੁਰੂ ਗੁਰ ਸ਼ਬਦ ਹੈ ਤੇ ਵਾਹਿਗੁਰੂ ਗੁਰ ਮੰਤਰ ਹੈ, ਜਪ ਹੋਮੇ ਕੋਈ, ਗੁਰੂ ਕਾ ਸ਼ਬਦ ਹੈ, ਗੁਰੂ ਕਾ ਮੰਤਰ ਹੈ, ਔਰ ਸ਼੍ਰੋਮਣੀ ਮੰਤਰ ਹੈ, ਧਾਰ ਕਰਦਾ ਯਾਦ ਕਰ ਹੀ ਲਵੇਗਾ ਨਾ, ਤੇ ਫਿਰ ਗੁਰੂ ਗੁਰਮੰਤਰ ਜਿੱਥੇ ਵੀ ਤੂੰ ਪੜ੍ਹੇਗਾ ਉਥੇ ਗੁਰੂ ਤੇਰੇ ਨਾਲ ਹੈ। ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ, ਜਿੱਥੇ ਵੀ ਵਾਹਿਗੁਰੂ ਨੂੰ ਚੇਤੇ ਕਰਾਂਗੇ, ਗੁਰੂ ਕੇ ਸ਼ਬਦ ਨੂੰ ਚੇਤੇ ਕਰਾਂਗੇ, ਉਥੇ ਹੀ ਸਹਾਇਤਾ ਕਰਨ ਦੇ ਯੋਗ ਗੁਰੂ ਸਾਡੇ ਨਾਲ ਹੈ। ਸੋ ਐਸਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਜੁਗੋ ਜੁਗ ਬਖਸ਼ਿਸ਼ ਕੀਤਾ। ਅੱਜ ਦੁਨੀਆਂ ਤੇ ਗੁਰੂ ਬਣ ਬਣ ਕੇ ਬਹੁਤ ਬਹਿੰਦੇ ਨੇ, ਨਕਲੀ ਗੁਰੂ ਬਣ ਬਣ ਕੇ ਬਹਿੰਦੇ ਨੇ, ਸਾਨੂੰ ਅੱਜ ਵੀ ਇਸ ਗੁਰੂ ਨਾਲ ਤੋੜਨ ਦੇ ਯਤਨ ਕਰਦੇ ਨੇ, ਆਪਣੀਆਂ ਬਾਣੀਆਂ ਉਚਾਰਦੇ ਨੇ ਕੱਚੀਆਂ ਪਿੱਚੀਆਂ, ਸਤਿਗੁਰ ਕੀ ਰੀਸ ਹੈ ਹੋਰ ਕੱਚ ਵਿਚ ਬੋਲਦੇ, ਸੇ ਕੂੜਿਆਰ ਕੂੜੇ ਝੜ ਪਰੀ ਹੈ। ਸੋ ਐਸੀ ਬਾਣੀ ਜਿਹਦੇ ਵਿਚ ਨਾ ਕੋਈ ਰਸ ਹੈ, ਨਾ ਕੋਈ ਸਵਾਦ ਹੈ, ਨਾ ਕੋਈ ਡੂੰਘਾਈ ਹੈ। ਮੈਂ ਇੱਕ ਦਿਨ ਸੁਣਿਆ ਟੀਵੀ ਤੇ ਬਾਣੀ ਦਾ ਕੀ, ਉਹਦਾ ਉਚਾਰਨ ਕੀ ਸੀ, ਕਵਿਤਾ ਦੀ ਸ਼ੈਲੀ ਕੀ ਸੀ, ਜੋ ਤੁਮਰੇ ਪਾਤ ਪਹਿਲੇ ਤਾਂ ਅਬ ਤੋ ਰਹਾ ਨੀ ਪਾਤ, ਜੋ ਹੋਣਾ ਸੋ ਹੋ ਗਿਆ ਤੂੰ ਕੇ ਪਏ ਉਦਾਸ। ਫਿਰ ਇਹਦੇ ਅਰਥ ਕਰੀਆਂ ਵਿੱਚ ਮੈਂ ਕਹਿ ਬਾਣੀ ਮੁੱਕੜੀਆਂ ਨਹੀਂ ਹੈ, ਕਿਉਂਕਿ ਇਹਦੀ ਬਾਣੀ ਨਾ ਮੁੱਕੇ ਔਰ ਨਾ ਕਿ ਬਹੁਤਾ ਟਾਈਮ ਲੱਗੇ ਕਿ ਇਸ ਨੂੰ ਉਚਾਰਦਿਆਂ ਕੋਈ ਸੋਚਣਾ ਪੈਣਾ ਕਰਨਾ ਕੀ ਹੈ। ਜੋ ਨਹੀਂ ਤਾਂ ਤੋ ਨਹੀਂ ਪਾਤ ਚਲਿਆ ਗਿਆ, ਕਿਉਂ ਉਦਾਸ, ਇਹ ਤਾਂ ਮੁੱਕਦੀ ਨਹੀਂ ਹੈ। ਜੋ ਆਇਆ ਕੀ ਕਰ ਲਿਆ, ਜੋ ਜਾਏਗਾ ਉਹਨੂੰ ਛੋੜ ਦਿੰਦਾ, ਰੁਕਦੇ ਨੀ, ਜਿੰਨੀ ਮਰਜ਼ੀ ਬਾਣੀ ਢਾਈ ਚਾਹੇ ਤਾਂ ਬਾਣੀ ਰੁਕਣੀ ਨੀ ਹੈ। ਫਿਰ ਉਹ ਵਿਅਰਥ ਕਰਨ ਨੂੰ ਬਹਿ ਜਾਂਦੇ ਨੇ। ਮਹਾਰਾਜ ਕਹਿ ਸਤਿਗੁਰ ਕੀ ਰੀਸ ਹੈ ਉਹ ਕੱਚ ਪਿੱਚ ਬੋਲਦੇ, ਤੇ ਕੂੜੇ ਆਰ ਕੂੜੇ ਝੜ ਪੜੀ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਇੱਕ ਪੰਕਤੀ ਦੇ ਅਰਥ ਕਰਨੇ ਹੋਣ ਨਾ ਕਿਸੇ ਨੇ, ਇੱਕ ਪੰਕਤੀ ਦੇ ਅਰਥ ਜੇ ਪੂਰੀ ਤਰ੍ਹਾਂ ਕਰਨੇ ਹੋਣ, ਇੱਕ ਪੰਕਤੀ ਦੇ ਅਰਥ ਜਿਹੜੇ ਤਾਂ ਉਹਦੀ ਡੂੰਘਾਈ ਅਸਲੀਅਤ ਹੈ, ਉਹਦਾ ਤਾਂ ਅੰਤ ਹੀ ਨਹੀਂ ਕਦੋਂ ਪਾਈ ਜਾਵੇਗੀ। ਪਰ ਕਿਤੇ ਇੱਕ ਪੰਕਤੀ ਦੇ ਅਰਥ ਕਰਨ ਰਹਿ ਜਾਈਏ, ਘੱਟੋ ਘੱਟ 6 ਮਹੀਨੇ ਲੱਗਣਗੇ ਇੱਕ ਪੰਕਤੀ ਦੇ ਅਰਥ, ਘੱਟੋ ਘੱਟ ਦੇ ਅਰਥ ਕਰੀਏ। ਇੱਕ ਪੰਕਤੀ ਹੈ, ਜਿਉਂ ਜਨ ਚੰਦਰ ਹਾਰ ਦੁਖਿਆ ਤ੍ਰਿਸ਼ ਬੁੱਧੀ ਆਪਣਾ ਘਰ ਲੁਕੀ ਜਾ ਰਹੇ। ਚੌਥੇ ਪਾਸੇ ਦੀ ਪੰਕਤੀ ਹੈ, ਜਿਉਂ ਜਨ ਚੰਦਰ ਹਾਰ ਦ੍ਰਿਸ਼ ਤੋ ਦੁਖਿਆ ਤ੍ਰਿਸ਼ ਬੁੱਧੀ ਆਪਣਾ ਘਰ ਲੁਕੀ ਜਾ ਰਹੇ, ਇੱਕੋ ਪੰਕਤੀ ਹੈ। ਇਹਦੇ ਅਰਥ ਕਰਨੇ ਹੋਣਾ ਸਾਰਾ ਸਨਾਤਨ ਧਰਮ ਦੇ ਅਰਥ ਕਰਨੇ ਪੈਣਗੇ। ਚੰਦਰ ਹਾਰ ਕੌਣ ਸੀ, ਤ੍ਰਿਸ਼ ਬੁੱਧੀ ਕੌਣ ਸੀ, ਉਹਨੇ ਆਪਣਾ ਨੁਕਸਾਨ ਕਿਵੇਂ ਕੀਤਾ, ਉਹਨੇ ਕੀ ਹੋਇਆ, ਚੰਦਰਹਾਰ ਕਿੱਥੇ ਪੈਦਾ ਹੋਇਆ, ਉਹਦੀ ਕੀ ਇਤਿਹਾਸ ਹੈ, ਉਹਨੇ ਕੋਈ ਪੰਕਤੀ ਹੈ ਕਰ ਲੋ, ਅਰਥ ਨੇ ਮਰਜ਼ੀ ਕਰੀ ਜਾਓ, ਮੁੱਕਦੇ ਨਹੀਂ ਹਨ। ਹੋਰ ਸੁਣ ਲਓ ਇੱਕ ਪੰਕਤੀ ਦੇ ਅਰਥ, ਤੇ ਮਹਾਰਾਜ ਇੱਕ ਪੰਕਤੀ ਦੇ ਅਰਥ ਕਰਨੇ ਹੋਣ ਨਾ, ਗੁਰਬਾਣੀ ਕੱਚ ਪਿੱਚ ਤੇ ਬੋਲਦੇ ਨੇ, ਤੇ ਇੱਕ ਇੱਕ ਪੰਕਤੀ ਦੇ ਅਰਥ ਕਰਨੇ ਹੋਣ, ਇੱਕ ਪੌੜੀ ਦੇ ਅਰਥ ਕਰਨ, ਸਾਲ ਦੇ ਸਾਲ ਲੱਗ ਜਾਣਗੇ। ਰੋਵੈ ਰਾਮ ਨਿਕਾਲਾ ਭਰਿਆ, ਕਰ ਲੋ ਇੱਕੋ ਪੰਕਤੀ ਹੈ, ਕਿਉਂ ਨਿਕਾਲਾ ਹੈ ਰਾਮ ਨੂੰ, ਸੀਤਾ ਲਖਣ ਵਿਛੜ ਗਿਆ ਕਿਉਂ ਵਿਛੜੇ, ਕੀ ਹੋਇਆ, ਰੋਵੈ ਦਿਨ ਬੇਜਾ ਖੋਏ ਗਿਆ, ਏਕੀ ਕਾਰਨ ਪਾਪੀ ਪਾਇਆ। ਲੈ ਕੇ ਇੱਕ ਪੰਕਤੀ ਦਾ ਅਰਥ ਕਰ ਲੋ, ਜਿਹਨੇ ਮਰਜ਼ੀ ਕਰੀ ਚੱਲੋ, ਮੁਕਦਾ ਹੀ ਨੀ, ਸਾਰਾ ਧਰਮ ਸਾਰੀ ਬੇਰ ਗੁਰੂ ਨੇ ਪੈਣਗੇ। ਤੇ ਰੋਵੈ ਰਾਮ ਨਿਕਾਲਾ ਪਾਇਆ, ਸੀਤਾ ਲਖਣ ਵਿਛੜ ਗਿਆ, ਤੇ ਰੋਵੈ ਰਾਜੇ ਕੰਨ ਪੜਾਏ, ਕਰ ਕਰ ਲਾਂਗੇ ਪੀਖਿਆ ਜਾਏ, ਰੋਵੈ ਪੰਡ ਭਏ ਮਜ਼ੂਰ, ਕਿਵੇਂ ਮਜ਼ਦੂਰ ਹੋਏ, ਕਿਵੇਂ ਉਹਨਾਂ ਨੇ ਦਿਹਾੜੀ ਕੀਤੀ, ਕਿਉਂ ਕੀਤੀ, ਕੀ ਕਾਰਨ ਹੋਇਆ, ਸਾਰੇ ਮਹਾਂਭਾਰਤ ਦੀ ਕਥਾ ਹੈ ਕੋਈ ਪੰਕਤੀ ਚ। ਰੋਵੈ ਪੰਡ ਭਏ ਮਜ਼ੂਰ, ਜਿਹਨ ਕਿਆ ਸਵਾਮੀ ਰਹਿਤ ਹਜ਼ੂਰ, ਜਿਨ੍ਹਾਂ ਦੇ ਕ੍ਰਿਸ਼ਨ ਸਵਾਮੀ ਮੌਕੇ ਦਾ ਅਵਤਾਰ ਨਾਲ ਰਹਿੰਦਾ ਸੀ ਉਹ ਰੋਇਆ। ਕਲ ਬਾਣੀ ਦੇ ਅਰਥ ਕਿੰਨੇ ਕਰਾਂਗੇ? ਉਚਾਰ ਕੇ ਐਵੇਂ ਪੰਕਤੀਆਂ ਫੋਕੀਆਂ ਆਈਆਂ ਤੇ ਉਹਨੇ ਅਰਥ ਕਰਨ ਬਹਿ ਜਾਣਾ, ਬਹੁਤ ਡੂੰਘਾ ਆਈ ਹੈ, ਕਿਤੇ ਅਰਥੇ ਨੀ ਹੁੰਦੇ। ਸੋ ਗੁਰਮੁਖ ਪਿਆਰੇ ਕੱਚ ਵਿੱਚ ਗੁਰੂ ਉਦੋਂ ਵੀ ਬਣਦੇ ਸੀ ਤੇ ਅੱਜ ਵੀ ਬਣਦੇ ਨੇ। ਸਾਨੂੰ ਵੱਡੀ ਦੇਣ ਹੈ ਗੁਰੂ ਅਰਜਨ ਦੇਵ ਜੀ, ਅਸੀਂ ਕਦੇ ਭੁੱਲ ਨਹੀਂ ਸਕਦੇ ਹਾਂ ਮਹਾਰਾਜ ਜੀ ਕਿ ਉਹਨਾਂ ਨੇ ਦਿੱਤਾ ਕੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ, ਪਰ ਉਹਨਾਂ ਨੇ ਕੀਤਾ ਕੀ ਆਪਣੇ ਆਪ ਨੂੰ ਸ਼ਹੀਦ ਕੁਰਬਾਨੀ ਕੀਤੀ। ਕਿਸੇ ਰਹਿਬਰ ਦਾ ਦੇਖਣਾ ਦੇਣਾ ਦੇਖੋ ਤੇ ਕਰਨਾ ਦੇਖੋ, ਕਿਸੇ ਗੁਰੂ ਦਾ ਬੋਲ ਦੇਖੋ ਵਿਚਾਰ ਦੇਖੋ, ਉਹਨੇ ਬੋਲਿਆ ਕੀ ਹੈ ਉਹਨੇ ਕਰਿਆ ਕੀ ਹੈ। ਬੋਲਣ ਵਾਲੇ ਤਾਂ ਬਹੁਤ ਹੁੰਦੇ ਨੇ ਕਿ ਜੋ ਬੋਲਿਆ ਉਹ ਕਮਾਇਆ ਵੀ ਹੈ। ਜੇ ਕਿਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਬਾਣੀ ਚ ਪੰਕਤੀ ਲਿਖੀ, ਸਾਈ ਮੀਆਂ ਮੀਰ ਨੇ ਪੁੱਛਿਆ ਮਹਾਰਾਜ ਗੁਰਬਾਣੀ ਚ ਪੰਕਤੀ ਮੇਰੇ ਸਮਝ ਨਹੀਂ ਆਈ ਹੈ, ਤੁਸੀਂ ਮੈਂ ਉਹ ਮਹਾਰਾਜ ਤੁਹਾਡਾ ਹੱਥ ਪੁੱਛਣ ਵਾਸਤੇ ਆਇਆ। ਮਹਾਰਾਜ ਕਹਿੰਦੇ ਦੱਸ ਮੀਆਂ ਮੀਰ ਕੀ ਹੈ? ਕਹਿਣ ਲੱਗੇ ਪੰਕਤੀ ਹੈ ਕਿ ਮੈਂ ਉਹਨੂੰ ਸਮਝਾ ਵੀ ਕਵੀ ਦੀ ਕੋਈ ਕਲਪਨਾ ਹੈ, ਇਹ ਤਾਂ ਸੱਚ ਹੋ ਸਕਦਾ ਪਰ ਜੇ ਅਸਲੀਅਤ ਕੀ ਸੱਚੀ ਹੈ ਬਹੁਤ ਮੁਸ਼ਕਿਲ ਹੈ। ਕਿਹੜੀ ਪੰਕਤੀ ਹੈ ਸੁਣਾ ਭਾਈ? ਤੇ ਸਾਈ ਮੀਆਂ ਮੀਰ ਕਹਿੰਦੇ ਮਹਾਰਾਜ ਮੈਂ ਪੜ੍ਹਿਆ ਗੁਰੂ ਗ੍ਰੰਥ ਸਾਹਿਬ ਚ, ਸੁਣਿਆ ਵੀ ਹੈ ਤੇ ਮਹਾਰਾਜ ਇਹਦੀ ਮੈਨੂੰ ਸਮਝ ਨਹੀਂ ਆਏ। ਤਨ ਮਨ ਕਾਠ ਕਾਠ ਸਾਰੇ ਸਮਝ ਅਰਪੀ, ਤੋ ਕਹਿੰਦੇ ਆਪਣੇ ਤਨ ਨੂੰ ਕੱਟ ਕਰਕੇ ਅਰਪਣ ਕਰ ਦੇਣਾ। ਕਾਠ ਕਾਠ ਸਾਹਿਬ ਅਰਪੀ ਵਿਚ ਅਗਨੀ ਆਪ ਜਲਾਈ, ਕਹਿੰਦੇ ਮਹਾਰਾਜ ਸਾਰੇ ਤਨ ਨੂੰ ਕੱਟ ਕੇ ਅਰਪਣ ਕਰ ਦੇਣਾ, ਅੱਗ ਦੇ ਵਿਚ ਜਲਾ ਦੇਣਾ। ਇਹ ਕਵੀ ਦੀ ਕਲਪਨਾ ਤੇ ਹੋ ਸਕਦੀ ਹੈ ਪਰ ਅਸਲੀਅਤ ਬੜਾ ਮੁਸ਼ਕਿਲ ਹੈ। ਜੇ ਮੈਂ ਅਸਲੀਅਤ ਨਾ ਕਹਾਂ ਫਿਰ ਇਹ ਕੋਈ ਕਵਿਤਾ ਨਹੀਂ ਹੈ, ਤੁਸੀਂ ਖੁਦਾ ਦੇ ਰੂਪ ਮੇਂ ਬਾਣੀ ਤੁਹਾਡੇ ਮੁਖ ਤੋਂ ਨਿਕਲੀ ਹੋਈ ਹੈ, ਇਹ ਤੁਹਾਡੇ ਮੂੰਹ ਤੋਂ ਨਿਕਲੀ ਵਾਕ ਨੇ ਵਚਨ ਨੇ, ਤੋ ਇਸ ਕਰਕੇ ਮੈਂ ਕਲਪਨਾ ਸਮਝਾਂ ਇਸ ਨੂੰ, ਸੱਚ ਸਮਝਾਂ ਮੈਂ ਉਹਦੇ ਦੁੱਧ ਦੱਸ, ਇਹਦੇ ਮੈਨੂੰ ਅਰਥ ਦੱਸੋ। ਮਹਾਰਾਜ ਸੱਚੇ ਪਾਤਸ਼ਾਹ ਚੁੱਪ ਕਰ ਗਏ ਤੇ ਮਹਾਰਾਜ ਚੁੱਪ ਕਰੇ ਤਾਂ ਸ਼ੰਕਾ ਹੋਰ ਵੱਧ ਗਈ, ਮੈਂ ਗੱਲ ਕੀ ਕਰਾਂ ਮੈਂ ਹੁਣ। ਫਿਰ ਉਹ ਸਮਾਂ ਆਇਆ ਜਦੋਂ ਸਾਈ ਮੀਆਂ ਮੀਰ ਜੀ ਗਏ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਚਰਨਾਂ ਚ, ਜਦੋਂ ਪਤਾ ਲੱਗਿਆ ਕਿ ਮੇਰੇ ਸਤਿਗੁਰੂ ਮਹਾਰਾਜ ਨੂੰ, ਮੇਰੇ ਖੁਦਾ ਨੂੰ ਅੱਜ ਤੱਤੀ ਤਵੀ ਦੇ ਬਿਠਾਇਆ ਸਰਕਾਰ ਨੇ ਨੌਕਰੀ ਦੀ ਨੇ, ਅੱਜ ਤੱਤੇ ਪਾਣੀ ਚੋਂ ਉਬਾਲੇ ਹੈ, ਅੱਜ ਤੱਤਾ ਰੇਤਾ ਸਿਰ ਚ ਪਾਇਆ ਹੈ, ਤੇ ਸਾਈ ਮੀਆਂ ਮੀਰ ਜੀ ਮੂਹਰੇ ਜਾ ਕੇ ਖੜ ਗਏ। ਹੋਰ ਤਾਂ ਕਿਸੇ ਨੂੰ ਜਾਣ ਦਾ ਉੱਥੇ ਆਰਡਰ ਨਹੀਂ ਸੀ, ਜਾ ਨਹੀਂ ਸਕਦਾ ਸੀ, ਬੜੀ ਪਾਬੰਦੀ ਸੀ, ਪਰ ਸਾਈ ਮੀਆਂ ਮੀਰ ਰਾਜ ਗੁਰੂ ਸੀ, ਜਹਾਂਗੀਰ ਦਾ ਗੁਰੂ, ਪੀਰ ਦੀ ਤਰ੍ਹਾਂ ਨੂੰ ਮੰਨਦੇ ਸੀ, ਜੋ ਬਚਨ ਨੂੰ ਕਹਿੰਦੇ ਸੀ ਉਹ ਮੰਨਦੇ ਸੀ। ਔਰ ਸਾਈ ਮੀਆਂ ਮੀਰ ਦੀ ਇਹ ਸ਼ਿਕਾਇਤਾਂ ਵੀ ਹੋਈਆਂ ਰਾਜ ਦਰਬਾਰ, ਪਰ ਉਹ ਸ਼ਕਤੀਸ਼ਾਲੀ ਸੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਮੈਂ ਇੱਕ ਹੋਰ ਚੇਤੇ ਕਰਾਵਾਂ, ਇੱਕ ਕਈ ਵਾਰੀ ਅਸੀਂ ਵੀ ਅਸੀਂ ਭੁਲੇਖਾ ਚ ਪੈ ਜਾਂਦੇ ਹਾਂ। ਮੈਂ ਇੱਕ ਵਾਰੀ ਇੱਥੇ ਆਇਆ, ਉਹਦਾ ਗੱਦੀ ਨਸ਼ੀਨ ਹੈ, ਤੋ ਅੱਜ ਕੱਲ ਜਿਹੜਾ ਉਹਦਾ ਨਾਮ ਹੈ ਚਾਂਦ ਕੁਛ ਐਸਾ ਨਾਮ ਹੈ, ਮੇਰੇ ਹੁਣ ਚੇਤੇ ਨਹੀਂ ਆਉਂਦਾ ਹੈ, ਤੇ ਉਹ ਆਇਆ ਹੋਇਆ ਸੀ। ਉਹ ਬੋਲਦਾ ਸੀ ਖੈਰ ਚੰਗਾ, ਉਹਦੀ ਗੱਡੀ ਤੇ ਸੀ, ਪਰ ਉਹਨੇ ਬੋਲਦਿਆਂ ਆਪਣੀ ਭਾਸ਼ਾ ਚ ਉਹ ਪ੍ਰਗਟ ਕੀਤਾ ਵੀ ਜੈਸੇ ਗੁਰੂ ਅਰਜਨ ਦੇਵ ਤੇ ਸਾਈ ਮੀਆਂ ਮੀਰ ਦੋਵੇਂ ਬਰਾਬਰ ਦੇ ਕੋਈ ਸ਼ਕਤੀਸ਼ਾਲੀ ਸੀ। ਚੰਦ ਕਾਦਰੀ ਉਹਦਾ ਨਾਂ ਹੈ, ਚੰਦ ਕਾਦਰੀ। ਹੁਣ ਵੀ ਮੈਨੂੰ ਮਿਲਿਆ ਸੀ, ਸੰਮੇਲਨ ਸਿੱਖ ਸੰਮੇਲਨ ਤੇ ਵੀ ਆਇਆ ਸੀ, ਤੇ ਮਗਰੋਂ ਮੇਰਾ ਟਾਈਮ ਸੀ ਗੁਰਦੁਆਰਾ ਲੈਫਟ ਦੇ ਗੁਰੂ ਤੇਗ ਬਹਾਦਰ, ਉਹਨੇ ਆਪਣੀ ਭਾਸ਼ਾ ਚ ਕਿਹਾ ਵੀ ਮਹਾਰਾਜ ਜਦੋਂ ਸਾਈ ਮੀਆਂ ਮੀਰ ਆਇਆ ਚੁੱਕ ਕੇ ਸਿੱਖ ਭੇਜੇ ਮਹਾਰਾਜ ਨੇ, ਉਹਦਾ ਪਲਘਾ ਚੁੱਕ ਕੇ ਲਿਆਏ, ਫਿਰ ਮਹਾਰਾਜ ਜੀ ਪਲਘੇ ਲੈਣ ਲੱਗੇ। ਇਹੋ ਜਿਹੀਆਂ ਗੱਲਾਂ ਉਹਨੇ ਸੁਣਾਈਆਂ, ਭਾਵ ਬਰਾਬਰ ਦਾ ਵੀ ਜੈਸੇ ਗੁਰੂ ਅਰਜਨ ਦੇਵ ਜੀ ਸੀ ਐਸੀ ਸਾਈ ਮੀਆਂ ਮੀਰ ਸੀ। ਪਰ ਮਗਰੋਂ ਮੇਰਾ ਟਾਈਮ ਸੀ, ਪਹਿਲੀ ਗੱਲ ਤੇ ਮੈਂ ਉਹਨਾਂ ਨੂੰ ਕਿਹਾ ਜਿਹੜਾ ਸਾਡੇ ਸਿੱਖ ਇਤਿਹਾਸ ਤੇ ਗਲਤ ਭਾਵਨਾ ਪੈਦਾ ਹੋ ਰਹੀ ਹੈ ਕਿ ਹਰਿਮੰਦਰ ਸਾਹਿਬ ਦੀ ਨੀਂਹ ਮੀਆਂ ਮੀਰ ਨੇ ਰੱਖੀ ਹੈ, ਮੈਂ ਕਿਹਾ ਗਲਤ ਹੈ ਬਿਲਕੁਲ। ਇੱਕ ਸਿੱਖਾਂ ਦਾ ਚੋਟੀ ਦਾ ਕੇਂਦਰ ਨਿਰੰਕਾਰ ਦਾ ਅਕਾਲ ਪੁਰਖ ਦਾ ਘਰ ਬਣਾਉਣਾ ਹੋਵੇ, ਸਿੱਖਾਂ ਨੇ ਜੋਗੋ ਜੋਗੋ ਉਹਦੇ ਨਾਲ ਜੁੜਨਾ ਹੋਵੇ, ਇੱਕ ਗੁਰੂ ਅਰਜਨ ਦੇਵ ਜੀ ਆਪ ਛੱਡ ਕੇ ਕਿਸੇ ਹੋਰ ਤੋਂ ਨਹੀਂ ਤਰਾਉਣਗੇ, ਹੋਰ ਬਹੁਤ ਕੰਮ ਕਰਾ ਸਕਦੇ ਨੇ। ਦੇਖੋ ਨਾ, ਕਈ ਐਸੇ ਕਰਮ ਨੇ ਜਿਹੜੇ ਦੂਜੇ ਧਰਮ ਦਾ ਜਿੱਡਾ ਮਰਜ਼ੀ ਬ੍ਰਹਮ ਗਿਆਨੀ ਹੋਵੇ ਪਰ ਸਿੱਖ ਤਾਂ ਨਹੀਂ ਕਰ ਸਕਦਾ। ਫਰਜ਼ ਕਰੋ ਪੰਜ ਪਿਆਰਾ ਤੁਸੀਂ ਅੰਮ੍ਰਿਤਸਰ ਕਾ ਲੱਗਣਾ ਹੈ, ਦੂਜੇ ਧਰਮ ਦਾ ਬ੍ਰਹਮ ਗਿਆਨੀ ਹੋਵੇ, ਪ੍ਰਾਪਤ ਪਰਮਾਤਮਾ ਨਾਲ ਮਿਲਿਆ ਹੋਵੇ, ਲੇਕਿਨ ਉਹ ਪੰਜਾਂ ਕਕਾਰਾਂ ਦਾ ਧਾਰਨੀ ਨਹੀਂ, ਘੱਟੋ ਘੱਟ ਸੱਤ ਬਾਣੀਆਂ ਦਾ ਨਿਤਨੇਮੀ ਨਹੀਂ, ਔਰ ਗੁਰਸਿੱਖੀ ਨੂੰ ਧਾਰਨ ਨਹੀਂ ਕਰਨ ਵਾਲਾ, ਤੇ ਉਹ ਪੰਜ ਪਿਆਰਾਂ ਚ ਨਹੀਂ ਲੱਗ ਸਕਦਾ ਜਿੰਨਾ ਮਰਜ਼ੀ ਬ੍ਰਹਮ ਗਿਆਨੀ ਹੋਵੇ। ਭਾਵੇਂ ਸਿੱਖ ਦਾ ਜੀਵਨ ਜਿਹੋ ਜਿਹਾ ਅੰਦਰੋਂ ਹੈ, ਪਰ ਬਾਹਰੋਂ ਰਹਿਤ ਵਾਲਾ ਸਿੱਖ ਹੀ ਪੰਜ ਪੈਸੇ ਲੱਗ ਸਕੇ ਕਿ ਇੰਨੇ ਮੈਂ ਇਸੇ ਨੇ, ਇਹ ਕਿਤੇ ਹੋ ਜਾਏਗਾ? ਬਈ ਬਹੁਤ ਵੱਡਾ ਬ੍ਰਹਮ ਗਿਆਨੀ ਹੈ, ਚਲੋ ਇਹ ਸਿੱਖ ਸੀ ਐਡਾ ਜੀਵਨ ਵਾਲਾ, ਇਹਨੂੰ ਲਾ ਲਈਏ ਆਪਾਂ, ਇਹ ਕਰਦੇ ਹੋਏ ਤੁਸੀਂ ਤੇ ਗੁਰੂਆਂ ਨੇ ਕੀਤਾ ਕਿਤੇ? ਕਿਉਂਕਿ ਜਿਸ ਧਰਮ ਚ ਅਸੀਂ ਬੰਨੇ ਆ ਨਾ, ਉਸ ਧਰਮ ਦੀ ਪਰਪੱਕਤਾ ਵਾਸਤੇ ਆਪਣਾ ਧਰਮ ਹੀ ਪਰਪੱਕ ਹੁੰਦਾ ਹੈ। ਧਰਮ ਸਾਰੇ ਚੰਗੇ ਨੇ, ਮਾੜਾ ਕੋਈ ਨੀ ਹੈ, ਪਰ ਜਿਹੜੇ ਧਰਮ ਤੇ ਅਸੀਂ ਵਿੱਚ ਪੈਦਾ ਹੋ ਗਏ, ਜਿਹੜਾ ਧਰਮ ਅਸੀਂ ਧਾਰਨ ਕੀਤਾ, ਅਸੀਂ ਉਸੇ ਧਰਮ ਦੇ ਆਸਰੀ ਪਾਰ ਜਾਣੇ। ਜਹਾਜ਼ ਸਾਰੇ ਇੰਡੀਆ ਨੂੰ ਜਾਂਦੇ ਨੇ, ਤੁਸੀਂ ਚੜੇ ਕਰੋ ਕਿਸੇ ਹੋਰ ਜਹਾਜ਼ ਸੁੱਕਣਾ, ਕਿਸੇ ਹੋਰ ਦੀ ਸੁੱਕੋ, ਇਹ ਹੋ ਸਕਦਾ? ਤੁਸੀਂ ਜਿਹੜੇ ਤੇ ਚੜੋਗੇ, ਇੰਡੀਆ ਦੂਜਾ ਜਹਾਜ਼ ਵੀ ਜਾਂਦਾ, ਤੀਜਾ ਵੀ ਜਾਂਦਾ, ਪਰ ਤੁਸੀਂ ਜਹਾਜ਼ ਚੜੋ ਕਿਸੇ ਚੋਂ ਨਾ, ਕਦੇ ਇਹ ਚੰਗਾ ਕਦੇ ਉਹ ਬਦਲ ਗਏ, ਫਿਰ ਕਿੱਥੇ ਜਾਓਗੇ? ਤੁਸੀਂ ਜਿਹੜੇ ਚੜ ਗਏ ਠੀਕ ਹੈ, ਅਸੀਂ ਗੁਰੂ ਕੇ ਜਹਾਜ਼ ਚੜੇ ਆਏ ਠੀਕ ਹੈ। ਕੋਈ ਮੁਸਲਮਾਨ ਵੀਰ ਆਪਣੇ ਇਸਲਾਮੀ ਜਹਾਜ਼ ਤੇ ਚੜਿਆ ਠੀਕ ਹੈ, ਕੋਈ ਹਿੰਦੂ ਵੀਰ ਆਪਣੇ ਜਿਹੜਾ ਸਨਾਤਨੀ ਜਹਾਜ਼ ਤੇ ਚੜਿਆ ਠੀਕ ਹੈ, ਉਹਦੇ ਵਾਸਤੇ ਠੀਕ ਹੈ, ਪਰ ਇਹ ਕਦੇ ਵੀ ਨੀ ਹੋ ਸਕਦਾ ਕਿ ਕੋਈ ਸਿੱਖ ਦੀ ਥਾਂ ਤੇ ਕੋਈ ਹੋਰ ਬ੍ਰਹਮ ਗਿਆਨੀ ਵੀ ਲੱਗ ਸਕੇ। ਮੈਂ ਹਵਾਲੇ ਵੀ ਦਿੱਤੇ, ਮੈਂ ਕਿਹਾ ਕਿੱਥੇ ਲਿਖਿਆ ਦੱਸੋ ਪਹਿਲੀ ਗੱਲ ਤੇ, ਮਹਾਨ ਕੋਚ ਪੜ੍ਹ ਲਓ, ਉਹ ਲਿਖਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਹਦੀ ਨੀਂਹ ਆਪ ਰੱਖੀ। ਤੇ ਫਿਰ ਅਜੇ ਅੱਗੇ ਆ ਜਾਓ ਸੂਰਜ ਪ੍ਰਕਾਸ਼ ਪੜ੍ਹ ਲਓ, ਇਹਦੇ ਵਿੱਚ ਕਿਤੇ ਮੀਆਂ ਮੀਰ ਦਾ ਜ਼ਿਕਰ ਨਹੀਂ। ਮੀਆਂ ਮੀਰ ਇੱਕ ਬਹੁਤ ਚੰਗਾ ਬ੍ਰਹਮ ਗਿਆਨੀ ਸੀ, ਐਸੀ ਗੱਲ ਨਹੀਂ ਹੈ, ਉਹਦੀ ਕੋਈ ਨਿੰਦਿਆ ਨਹੀਂ, ਬਹੁਤ ਚੰਗਾ ਸੀ, ਪਰ ਉੱਥੇ ਸੂਰਜ ਪ੍ਰਕਾਸ਼ ਪੜ੍ਹ ਲਓ, ਸਭ ਤੋਂ ਸਾਦਾ ਜਿਹੜਾ ਇਤਿਹਾਸ ਹੈ ਗੁਰਪ੍ਰਤਾਪ ਸੂਰਜ, ਸਭ ਤੋਂ ਜ਼ਿਆਦਾ ਸਮੱਗਰੀ ਸਾਨੂੰ ਇੱਥੋਂ ਹੀ ਮਿਲਦੀ ਹੈ, ਪੁਰਾਤਨ ਹੈ, ਉਹਦੇ ਵਿੱਚ ਪੜ੍ਹ ਲਓ, ਉੱਥੇ ਵੀ ਗੁਰੂ ਅਰਜਨ ਦੇਵ ਜੀ ਆਪ ਨਹੀਂ ਰੱਖਦੇ ਨੇ। ਤੇ ਹੋਰ ਗ੍ਰੰਥ ਕੋਈ ਪੜ੍ਹ ਲਓ, ਇੱਕ ਗ੍ਰੰਥ ਹੈ ਜਿਹੜਾ ਲਿਖਿਆ ਸੋ ਪੰਥ ਪ੍ਰਕਾਸ਼, ਉਹ ਜਿਹੜਾ ਪੰਥ ਪ੍ਰਕਾਸ਼ ਲਿਖਿਆ ਹੈ ਉਹਦੇ ਵਿੱਚ ਉਹ ਲਿਖਦਾ ਹੈ ਪੰਥ ਪ੍ਰਕਾਸ਼ ਵਾਲਾ, ਕਹਿੰਦੇ ਮੀਆਂ ਮੀਰ ਨੇ ਨੀਂਹ ਰੱਖੀ ਹੈ। ਫਿਰ ਅੱਗੇ ਪਤਾ ਕੀ ਕਹਿੰਦਾ? ਕਹਿੰਦੇ ਉਹ ਫਿਰ ਜਦੋਂ ਮੀਆਂ ਮੀਰ ਨੇ ਨੀਂਹ ਰੱਖੀ ਤੇ ਇੱਟ ਚੱਕ ਕੇ ਮਿਸਤਰੀ ਦੂਜੇ ਪਾਸੇ ਰੱਖਦੀ, ਫਿਰ ਕਹਿੰਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਵਿਤਾ ਸੀ। ਮੈਂ ਕਿਹਾ ਸੁਣ ਲਓ ਤੁਸੀਂ, ਕਵਿਤਾ ਨਾਲ ਪਤਾ ਲੱਗ ਜੂਗਾ ਬਈ ਗੁਰੂ ਸਾਹਿਬ ਨੇ ਇੱਟ ਰਖਾਈ ਹੈ ਕਿ ਬੇਇੱਜ਼ਤੀ ਕੀਤੀ ਹੈ। ਕਵਿਤਾ ਹੀ ਸੁਣ ਲਓ ਉਹਦੀ, ਰਤਨ ਸਿੰਘ ਭੰਗੂ ਨੇ ਲਿਖਿਆ ਹੈ, ਉਹਨੇ ਪੰਥ ਪ੍ਰਕਾਸ਼ ਉਹ ਕਹਿੰਦੇ ਤੁਰਕ ਕੀ ਰੱਖੀ ਨੀ ਉਹਨਾਂ ਰਹਿ, ਕਹਿੰਦੇ ਤੁਰਕ ਦੀ ਰੱਖੀ ਨੀ ਖਤਮ ਹੋ ਜਾਵੇਗੀ। ਇੱਕ ਦੇਖੋ ਨਾ, ਕਿਸੇ ਨੂੰ ਆਪਾਂ ਆਪਣੇ ਘਰ ਚ ਕੋਈ ਚੰਗਾ ਕੰਮ ਕਰਨ ਵਾਸਤੇ ਬੁਲਾਉਂਦੇ ਆ ਤੇ ਫਿਰ ਉਸਨੇ ਕਹਿੰਦਾ ਕਿ ਤੇਰਾ ਕੀਤਾ ਕੰਮ ਨਹੀਂ ਪੂਰਾ ਹੋਵੇਗਾ, ਇਹ ਹੋ ਸਕਦਾ ਕਿਤੇ? ਇੱਥੋਂ ਹੀ ਪਤਾ ਲੱਗਦਾ ਕਿ ਨੀ ਰੱਖੀ ਨੀ ਉਹਨੇ, ਕੋਲੇ ਕਵਿਤਾ ਬਣਾ ਲਿਆ। ਤੋ ਅੱਗੇ ਮੇਰੇ ਸਾਰੀ ਪਵੇ ਜਾ, ਕੁਝ ਦਿਨ ਪਾ ਕੇ ਟਹਿ ਜਾਏਗਾ, ਟੁੱਟ ਜਾਏਗਾ, ਫਿਰ ਸਿੱਖ ਰੱਖਣਗੇ, ਸਾਰਾ ਲਿਖੇਗਾ ਹੁਣ ਸਾਰੀ ਪੰਕਤੀ ਮੇਰੇ ਨਹੀਂ ਜਾਤ ਜਿੱਥੇ ਨੀ। ਕਹਿੰਦੇ ਤੁਰਕ ਕੀ ਰੱਖੀ ਨੀ ਨਹੀਂ ਰਹੇਗੀ, ਕਿ ਇਹ ਹੋ ਸਕਦਾ ਬਈ ਤੁਰਕ ਕੋਲੋਂ ਨੀ ਰਖਾਉਣ ਇੱਕ ਪਾਸੇ ਮਹਾਰਾਜ, ਫਿਰ ਉਸੇ ਅਨੰਦ ਨੂੰ ਸ਼ਰਾਪ ਦੇਣ ਵੀ ਇਹਦੀ ਰੱਖੀ ਨੀ ਨਹੀਂ ਰਹੇਗੀ, ਇੱਕ ਤੇ ਹੈ ਗੱਲ ਬਣ ਸਕਦੀ ਹੈ? ਮੈਂ ਕਿਹਾ ਤੁਸੀਂ ਬਾਕੀ ਇਤਿਹਾਸ ਪੜ੍ਹੋ, ਬਿਲਕੁਲ ਉਹਦੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਚੋਟੀ ਦਾ ਸਾਡਾ ਤੀਰਥ ਬਣਾਉਣਾ ਔਰ ਸਿੱਖਾਂ ਨੂੰ ਚੋਟੀ ਦੇ ਤੀਰਥ ਨਾਲ ਜੋੜਨਾ, ਉਹ ਕਿਤੇ ਹੋ ਸਕਦਾ ਵੀ ਕੋਈ ਹੋਰ ਆ ਕੇ ਨਹੀਂ ਸਰੇ? ਨਹੀਂ, ਗੁਰੂ ਸਾਹਿਬ ਨੂੰ ਵੱਡਾ ਕੌਣ ਸੀ ਉੱਥੇ? ਗੁਰੂ ਸਾਹਿਬ ਨੇ ਆਪ ਰੱਖੀ ਹੈ ਤੇ ਅਸੀਂ, ਸਾਡੀ ਇੱਕ ਭਾਵਨਾ ਪੈਦਾ ਹੋ ਗਈ। ਔਰ ਦੂਜੀ ਗੱਲ ਮੈਂ ਕਿਹਾ ਤੁਸੀਂ ਹੁਣ ਇਸ, ਮੈਂ ਕਿਹਾ ਗੁਰੂ ਦੇ ਪਿਆਰੇ ਬੋਲੇ ਨੇ, ਸਤਿਕਾਰ ਹੈ ਇਹਨਾਂ ਦਾ ਮੈਂ, ਔਰ ਇਹ ਨੀ ਕਿ ਤੁਸੀਂ ਮੈਂ ਕੋਈ ਵੱਡੀ ਗੱਲ ਕਰਦਾ, ਪਰ ਮੈਂ ਤੁਹਾਨੂੰ ਅਸਲੀਅਤ ਇਤਿਹਾਸ ਸੁਣਾ ਰਿਹਾ। ਮੈਂ ਕਿਹਾ ਸ਼ਾਹਜਹਾਨ ਜਦੋਂ ਜਹਾਂਗੀਰ ਤੋਂ ਬਾਅਦ ਦਿੱਲੀ ਤਖ਼ਤ ਤੇ ਬੈਠਾ ਨਾ ਸ਼ਾਹਜਹਾਨ, ਜਹਾਂਗੀਰ ਠੀਕ ਸੀ ਅਜੇ ਸ਼ਾਹਜਹਾਨ, ਫਿਰ ਗੁਰੂ ਸਾਹਿਬ ਦੇ ਨਾਲ ਰਿਗਾਰਡ ਪਾਉਣਾ ਸ਼ੁਰੂ ਹੋ ਗਿਆ, ਉਹ ਕੁਛ ਦੱਸ ਵੀ ਸੀ ਜਾਦੇ ਠੀਕ ਤਾਂ, ਜਹਾਂਗੀਰ ਵੀ ਉਹ ਹੋਰ ਢੰਗ ਦਾ ਸੀ, ਮਿੱਠੇ ਉਹ ਮਿੱਠੀ ਚੁਰੀ ਨਾਲ ਵੜਦਾ ਸੀ, ਫਰਕ ਤਾਂ ਇਹਨੇ ਸੀ ਬਸ। ਤੇ ਜਦੋਂ ਸ਼ਾਹਜਹਾਨ ਗੱਡੀ ਤੇ ਬਹਿ ਗਿਆ ਤਾਂ ਜਦੋਂ ਸ਼ਾਹਜਹਾਨ ਲਾਹੌਰ ਦੇ ਵਿਚ ਆਇਆ, ਮੈਂ ਕਿਹਾ ਜੇਕਰ ਤੁਹਾਨੂੰ ਵਾਕਿਆ ਸੁਣੋ ਇਤਿਹਾਸ, ਜਦੋਂ ਸ਼ਾਹਜਹਾਨ ਆਇਆ ਤਾਂ ਸਾਰੇ ਉੱਥੇ ਦੇ ਮੁੱਲਾ ਨੇ, ਕਾਜ਼ੀਆਂ ਨੇ, ਮੁਲਾਣਿਆਂ ਨੇ, ਮੁਸਲਮਾਨਾਂ ਨੇ ਇੱਕ ਸ਼ਿਕਾਇਤ ਦੇ ਰੂਪ ਚੋਂ ਕੋਈ ਭੇਜ ਜਾ ਕੇ ਸ਼ਾਹਜਹਾਨ ਦੇ ਕੋਲ ਲਾਹੌਰ, ਕਹਿੰਦੇ ਕਿਉਂ ਆਓ ਭਾਈ ਕਿਵੇਂ ਆਏ ਹੋ ਸਾਰੇ? ਕਿਉਂਕਿ ਮੀਆਂ ਮੀਰ ਜਿਹੜਾ ਸੀ ਨਾ, ਜਦੋਂ ਗੁਰੂ ਹਰਗੋਬਿੰਦ ਸਾਹਿਬ ਦੀ ਗੁਰਗੱਦੀ ਤੇ ਆ ਗਏ, ਮੀਆਂ ਮੀਰ ਜਦੋਂ ਕੋਲੇ ਹੁੰਦੇ ਸੀ, ਜਦੋਂ ਮਹਾਰਾਜ ਘੋੜੇ ਤੇ ਚੜ੍ਹਦੇ ਸੀ ਨਾ, ਇੱਕ ਰਕਾਬ ਮਹਾਰਾਜ ਪੈਰ ਚ ਆਪ ਪਾ ਲੈਂਦੇ ਸੀ ਔਰ ਦੂਜਾ ਚਰਨ ਪਕੜ ਕੇ ਮੀਆਂ ਮੀਰ ਪਾਉਂਦਾ ਸੀ ਸਤਿਕਾਰ ਨਾਲ। ਮੀਆਂ ਮੀਰ ਚਰਨ ਪਕੜ ਕੇ ਗੁਰੂ ਅਰਜਨ ਦੇਵ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਦਾ ਆਪ ਘੋੜੇ ਦੇ ਉਹ ਪਾੜੇ ਚ ਪਾਉਂਦਾ ਸੀ, ਪੈੜੇ ਦੇ ਵਿਚ ਪਾਉਂਦਾ ਸੀ। ਤੇ ਇਸ ਗੱਲ ਤੋਂ ਮੁਸਲਮਾਨ ਬੜੇ ਕੇ ਸਾਰੇ ਕਹੇ ਕਿ ਸਾਡਾ ਪੀਰ ਮੰਨਿਆ ਪਰਮੰਨਿਆ, ਰਾਜਗੁਰੂ ਮੰਨਿਆ ਪਰਮੰਨਿਆ, ਸਾਰੇ ਮੁਸਲਮਾਨਾਂ ਦਾ ਜਿਹਨੇ ਭਾਰਤ ਵੱਲ ਇੱਕ ਰਾਜਗੁਰੂ ਸੀ, ਸਾਰਿਆਂ ਦਾ ਗੁਰੂ ਸੀ, ਉਹ ਕਹਿੰਦੇ ਸਾਡਾ ਗੁਰੂ ਇੱਕ ਕਾਫਰਾਂ ਦੇ ਗੁਰੂ ਦੇ ਚਰਨ ਪਕੜੇ, ਸਭ ਤੇ ਬਰਦਾਸ਼ਤ ਨਹੀਂ ਹੁੰਦਾ। ਉਹਨੇ ਸ਼ਾਹਜਹਾਨ ਕੋਲੇ ਪਰ ਉਹਨੇ ਆਪ ਕਿਹਾ ਮੀਆਂ ਮੀਰ ਨਹੀਂ, ਮੈਂ ਕਿਹਾ ਤੁਸੀਂ ਆਪਣੀ ਗੱਲ ਕਰੋ, ਮੇਰਾ ਜੋ ਮੈਂ ਕਰਨਾ। ਉਹਨੂੰ ਕੁਝ ਬੋਲ ਨਹੀਂ ਸਕਦੇ ਸੀ ਕਿਉਂਕਿ ਰਾਜ ਗੁਰੂ ਸੀ, ਰਾਜ ਦਰਬਾਰ ਚੱਲਦੀ ਸੀ। ਫਿਰ ਸ਼ਾਹਜਹਾਨ ਜਦੋਂ ਉਹਨਾਂ ਗੱਲ ਸੁਣਾਈ ਉੱਥੇ, ਮੈਂ ਜਦੋਂ ਸ਼ਾਹਜਹਾਨ ਆਇਆ ਉੱਥੇ, ਸ਼ਾਹਜਹਾਨ ਦੇ ਜਾ ਕਰਕੇ ਮੂਹਰੇ ਬੇਨਤੀ ਕੀਤੀ, ਕਹਿੰਦੇ ਇਹ ਮੀਆਂ ਮੀਰ ਜੀ ਗੱਲ ਗਲਤ ਕਰਦਾ, ਜਿਹਦੇ ਨਾਲ ਸਾਡੇ ਸਾਰੇ ਮੁਸਲਮਾਨੇ ਧਰਮ ਦਾ, ਸਾਰੇ ਇਸਲਾਮ ਧਰਮ ਦਾ ਤਰਨੀਮਾ ਹੁੰਦਾ। ਕਹਿੰਦੇ ਕੀ ਕਰਦਾ? ਕਹਿੰਦੇ ਕਾਬਰਾਂ ਦਾ ਗੁਰੂ ਹੈ ਉਹ। ਕਾਬਰ ਕਹਿੰਦੇ ਨਾ ਜਿਹੜਾ ਮੁਸਲਮਾਨ ਧਰਮ ਧਾਰਨ ਨਾ ਕਰਨ ਨੂੰ ਕਾਬਰ ਕਹਿੰਦੇ ਨੇ, ਉਹ ਸਾਰੇ ਕਾਬਰ ਨੂੰ ਵਾਸਤੇ ਜਿੰਨੇ ਵੀ ਹਨ ਸਭ ਕਾਬਰ। ਕਾਬਰ ਦਾ ਅਰਥ ਹੁੰਦਾ ਨਾਸਤਕ, ਰੱਬ ਨੂੰ ਨਾ ਮੰਨਣ ਵਾਲੇ। ਉਹ ਕਹਿੰਦੇ ਕਾਬਰਾਂ ਦਾ ਗੁਰੂ ਹੈ ਉਹ ਮੰਨਦੇ ਨੇ, ਪਰ ਸਾਡਾ ਇਸਲਾਮ ਦਾ ਗੁਰੂ ਹੈ, ਮੰਨਿਆ ਪੰਨਿਆ ਚੋਟੀ ਦਾ ਗੁਰੂ ਹੈ, ਉਹਦਾ ਚਰਨ ਪਕੜ ਕੇ ਆਪਣੇ ਹੱਥ ਨਾਲ ਉਹਦੇ ਘੋੜੇ ਦੇ ਚੜ੍ਹਦਿਆਂ ਨਾਲ ਉਹਦੇ ਪੈੜੇ ਚ ਪਾਉਂਦੇ ਨੇ। ਸਾਨੂੰ ਇਸ ਗੱਲ ਦੀ ਬੜੀ ਬੇਸ਼ਰਮੀ ਆਉਂਦੀ ਹੈ ਤੇ ਨਮੋਸੀ ਆਉਂਦੀ ਹੈ, ਹੇਠੀ ਹੁੰਦੀ ਹੈ। ਸ਼ਾਹਜਹਾਨ ਨੇ ਬੁਲਾਇਆ, ਸ਼ਾਹਜਹਾਨ ਨੇ ਜਹਾਂਗੀਰ ਨੂੰ ਬੁਲਾਇਆ, ਵਾਹਿਗੁਰੂ ਮੀਆਂ ਮੀਰ ਨੂੰ ਬੁਲਾਇਆ। ਮੀਆਂ ਮੀਰ ਜਦੋਂ ਗਿਆ ਬੜੇ ਸਤਿਕਾਰ ਨਾਲ, ਕਿਉਂਕਿ ਰਾਜ ਗੁਰੂ ਸੀ, ਸਤਿਕਾਰ ਨਾਲ ਆਪਣੇ ਤੋਂ ਉੱਚਾ ਬਿਠਾਇਆ, ਬੜੇ ਮਾਨ ਤੇ ਸਤਿਕਾਰ ਨਾਲ ਉਹਦਾ ਸਤਿਕਾਰ ਕੀਤਾ ਸ਼ਾਹਜਹਾਨ ਨੇ। ਫਿਰ ਬੜੇ ਸਤਿਕਾਰ ਨਾਲ ਪੁੱਛਿਆ, ਪੀਰ ਜੀ ਇੱਕ ਤੁਹਾਡੇ ਆ ਸਾਰੀ ਸੰਗਤ ਦੀ ਤੁਹਾਡੇ ਪ੍ਰਤੀ ਇੱਕ ਗਿਲਾ ਹੈ, ਸੋਰੀ ਜੀ ਤੁਹਾਨੂੰ ਬੇਨਤੀ ਦੇ ਰੂਪ ਵਿੱਚ ਇਹ ਗੱਲ ਕਹਿਣ ਲੱਗਿਆ। ਕਹਿੰਦੇ ਹਾਂ ਜੀ ਦੱਸੋ। ਉਹਨਾਂ ਸਾਰੀ ਗੱਲ ਦੱਸੀ ਕਿ ਤੁਸੀਂ ਉਸ ਗੁਰੂ ਦੇ ਚਰਨ ਪਕੜ ਕੇ ਉਹਦੇ ਚਰਨਾਂ ਚ ਮੱਥਾ ਟੇਕਦੇ ਹੋ, ਨਮਸਕਾਰ ਵੀ ਕਰਦੇ ਹੋ, ਔਰ ਘੋੜੇ ਦੇ ਚੜ੍ਹਦੇ ਚਰਨ ਪਕੜ ਕੇ ਪੈੜੇ ਚ ਵੀ ਪਾਉਂਦੇ ਹੋ, ਇਸ ਕਰਕੇ ਇਸਲਾਮੀ ਧਰਮ ਦੇ ਤੁਸੀਂ ਮੰਨੇ ਪ੍ਰਮੰਨੇ ਗੁਰੂ ਹੋ, ਉਹ ਇੱਕ ਸਾਡੇ ਤੋਂ ਉਲਟ ਧਰਮ ਦਾ ਹੈ ਜਿਹੜਾ ਸਾਡੇ ਨਾਲ ਕੋਈ ਮੇਲ ਨਹੀਂ ਖਾਂਦਾ, ਤੁਸੀਂ ਐਸਾ ਕਿਉਂ ਕਰਦੇ ਹੋ? ਉਹ ਕਹਿਣ ਲੱਗਾ ਸ਼ਾਹਜਹਾਨ, ਕਹਿੰਦਾ ਤੁਸੀਂ ਇੱਕ ਮੰਨਦੇ ਸੀ ਦਰਗਾਹ ਜਾਂਦਾ, ਇਹੀ ਮੰਨਦੇ ਸੀ ਮੁਸਲਮਾਨ ਧਰਮ ਵਾਲੇ ਕਿ ਦਰਗਾਹ ਜਾਂਦਾ ਜਦ ਮਰਜ਼ੀ ਜਾਂਦਾ। ਸ਼ਾਹਜਹਾਨ ਵਾਹਿਗੁਰੂ ਸ਼ਾਹਜਹਾਨ ਵੀ ਮੰਨਦਾ ਸੀ, ਜਹਾਂਗੀਰ ਵੀ ਮੰਨਦਾ ਸੀ ਕਿ ਮੀਆਂ ਮੀਰ ਜੀ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਜਾ ਆਉਂਦਾ ਦਰਗਾਹ ਵਿੱਚ ਜਾ ਆਉਂਦਾ, ਐਸੇ ਬ੍ਰਹਮ ਗਿਆਨੀ ਕਰ ਵੀ ਲੈਂਦੇ ਨੇ। ਰਵਦਾਸ ਭਗਤ ਆਪਣੀ ਬਾਣੀ ਚ ਆਪ ਹੀ ਕਹਿੰਦਾ, ਹੁਣ ਕਹਿੰਦੇ ਮੇਰੀ ਐਸੀ ਅਵਸਥਾ ਬਣ ਗਈ ਮੈਂ ਜਿੱਥੇ ਮਰਜ਼ੀ ਜਾਵਾਂ, ਜਿਉਂ ਜਿਉਂ ਸੈਲ ਕਰੇ ਤਿਉਂ ਭਾਵੇ, ਮਹਿਲ ਮਹਿਲ ਲਾਕੋ ਅਟਕਾਵੇ। ਕਹਿੰਦੇ ਹੁਣ ਮੈਂ ਜਿਹੜੀ ਮਰਜ਼ੀ ਜਿਹੜੇ ਖੰਡ ਚ ਜਾਵਾਂ, ਸੱਚ ਖੰਡ ਚ ਜਾਵਾਂ, ਬ੍ਰਹਮ ਖੰਡ ਚ ਜਾਵਾਂ, ਕ੍ਰਿਸ਼ਨ ਖੰਡ ਜਾਵਾਂ, ਚੰਦਰਮਾ ਤੇ ਜਾਵਾਂ, ਸੂਰਜ ਤੇ ਜਾਵਾਂ, ਜਿੱਥੇ ਮਰਜ਼ੀ ਜਾਵਾਂ, ਮੈਨੂੰ ਕੋਈ ਨਹੀਂ ਅਟਕਾ ਸਕਦਾ, ਐਸੀ ਅਵਸਥਾ ਬਣ ਗਈ। ਔਰ ਉਹਦੀ ਵੀ ਐਸੀ ਅਵਸਥਾ ਸੀ, ਬ੍ਰਹਮ ਗਿਆਨੀ ਸੀ। ਕਹਿੰਦੇ ਮੈਂ ਦਰਗਾਹ ਜਾਂਦਾ, ਕਹਿੰਦੇ ਹਾਂ ਤੁਸੀਂ ਜਾਂਦੇ ਹੋ, ਤੁਸੀਂ ਮਰਦੇ ਹੋ ਦਰਗਾਹ ਜਾਂਦੇ ਹੋ, ਕਹਿੰਦੇ ਹਾਂ ਜੀ। ਕਹਿੰਦੇ ਖੁਦਾ ਜਿਹੜਾ ਮੈਨੂੰ ਆ ਕੇ ਮਿਲਦਾ ਨਾ ਉੱਥੇ, ਇਹੀ ਹੁੰਦਾ ਆ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਇੱਥੇ ਤੁਹਾਨੂੰ ਜਿਹਨੂੰ ਕਹਿੰਦੇ ਕਾਫਰਾਂ ਦਾ ਗੁਰੂ ਹੈ ਨਾ, ਖੁਦਾ ਇਹੀ ਹੈ ਉੱਥੇ। ਮੈਂ ਦਰਗਾਹ ਜਾਂਦਾ ਉੱਥੇ ਵੀ ਇਹੀ ਹੈ, ਇੱਥੇ ਆਉਣਾ ਇੱਥੇ ਵੀ ਉਹੀ ਹੈ। ਉਹ ਮੈਂ ਕਿਹਾ ਗੁਰਮੁਖੋ, ਉਹ ਬਰਾਬਰ ਤਾਂ ਨਹੀਂ ਕਰਦਾ ਸੀ, ਉਹ ਗੁਰੂ ਸਾਹਿਬ ਨੂੰ ਖੁਦਾ ਮੰਨਦਾ ਸੀ, ਆਪ ਗੁਰੂ ਦਾ ਸੇਵਕ ਬਣ ਕੇ ਰਹਿੰਦਾ ਸੀ। ਫਿਰ ਉਹਨਾਂ ਨੇ ਇਸੇ ਸਤਿਕਾਰ ਨਾਲ ਪੁੱਛਿਆ, ਮਹਾਰਾਜ ਤੁਸੀਂ ਇਹ ਬਚਨ ਲਿਖਿਆ ਕਿ ਤਨ ਮਨ ਕਾਠ ਕਾਠ ਸਭ ਰੱਖੀ ਵਿੱਚ ਅਗਨੀ ਆਪ ਗਲਾਈ, ਮਹਾਰਾਜ ਇਹ ਪੰਕਤੀ ਦੀ ਸਮਝ ਨੀ ਮੈਨੂੰ ਆਈ ਵੀ ਐਸਾ ਕਿਵੇਂ ਹੋ ਸਕਦਾ। ਤੋ ਮਹਾਰਾਜ ਸੱਚੇ ਪਾਤਸ਼ਾਹ ਫਿਰ ਜਿਹਦੇ ਤੱਤੀ ਤਵੀ ਦੇ ਬੈਠੇ ਨੇ, ਉਬਾਲੇ ਖਾ ਰਹੇ ਤੱਤੇ ਪਾਣੀ ਦੇ ਵਿੱਚ, ਤੇ ਆ ਕੇ ਮੀਆਂ ਮੀਰ ਮੂਹਰੇ ਖੜ ਗਿਆ। ਮੀਆਂ ਮੀਰ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਇੰਨੀ ਤਕਲੀਫ, ਇੰਨਾ ਦੁੱਖ ਤੁਹਾਨੂੰ, ਔਰ ਤੁਹਾਡੇ ਤੇ ਇੰਨਾ ਤਸ਼ੱਦਦ, ਮੈਨੂੰ ਦੱਸੋ ਕੀ ਹੁਕਮ ਹੈ ਜੋ ਤੁਸੀਂ ਕਹੋ ਮੈਂ ਕਰ ਸਕਦਾ। ਮਹਾਰਾਜ ਕਹਿੰਦੇ ਮੀਆਂ ਮੀਰ ਤੂੰ ਕਰਨ ਦੀ ਗੱਲ ਵਾਪਸ ਕਰੀ, ਤੂੰ ਇਹ ਉਹ ਜਿਹੜੀ ਪੰਕਤੀ ਮੈਨੂੰ ਰੋਜ਼ ਕਹਿੰਦਾ ਸੀ ਨਾ, ਤੈਨੂੰ ਮੈਂ ਅਰਥ ਨਹੀਂ ਕਰਕੇ ਸੁਣਾਉਣਾ, ਤੈਨੂੰ ਕਰਕੇ ਵਿਖਾਉਣਾ। ਹੁਣ ਵੇਖ ਰਿਹਾ ਮੇਰੇ ਸਾਹਮਣੇ, ਤਨ ਮਨ ਕਾਠ ਕਾਠ ਸਭ ਅਰਥੀ ਵਿੱਚ ਅਗਨੀ ਆਪ ਜਲਾਈ, ਅੱਜ ਤੂੰ ਮੇਰੇ ਤਨ ਨਾ ਵੇਖ, ਮੇਰੇ ਹਿਰਦੇ ਨੂੰ ਵੇਖ, ਕਹਿੰਦੇ ਮੇਰੇ ਹਿਰਦੇ ਚ ਠੰਡ ਅੱਜ ਵੀ ਉਨੀ ਕਾਇਮ ਹੈ, ਤੇ ਜਿੱਦੇ ਮੈਨੂੰ ਪੰਕਤੀ ਬਾਰੇ ਪੁੱਛਦੇ ਸੀ ਉਹਦੇ ਵੀ ਇੰਨੀ ਕਾਇਮ ਸੀ। ਜਦੋਂ ਮੈਂ ਪੱਖਿਆਂ ਦੇ ਥੱਲੇ ਬਹਿ ਕੇ ਕਹੀ ਕਿ ਸੰਗਤਾਂ ਦੋ ਪਾਸੇ ਚੌਲ ਕਰਦੇ ਸੀ, ਔਰ ਸੰਗਤਾਂ ਪੱਖੇ ਕਰਦੀਆਂ ਸੀ, ਚਰਨਾਂ ਦੇ ਵਿੱਚ ਆ ਕੇ ਮੁੱਠੀ ਚਾਪੀ ਕਰਦੀਆਂ ਸੀ, ਜਿੰਨਾ ਮੈਨੂੰ ਰਸ ਉਹਦੇ ਸੀ ਅੱਜ ਵੀ ਅਸਲ ਨਹੀਂ ਹੈ। ਮੈਂ ਅੱਜ ਤੱਤੀ ਤਵੀ ਤੇ ਵੀ ਉਹ ਬੈਠਿਆ ਜਦ ਮੈਂ ਫੁੱਲਾਂ ਦੀ ਛੇਜ ਤੇ ਬੈਠਾ ਹੁੰਦਾ ਸੀ, ਅੱਜ ਮੈਂ ਕੋਲਿਆਂ ਦੇ ਅੰਗਾਰਾਂ ਤੇ ਵੀ ਉਹ ਬੈਠਾ ਜਿਵੇਂ ਮੇਰੇ ਥੱਲੇ ਫੁੱਲਾਂ ਦੀ ਛੇਜ ਵਿਛਾਈ ਹੁੰਦੀ ਸੀ ਅੱਜ, ਕਿਉਂਕਿ ਮੇਰਾ ਹਿਰਦਾ ਉਦੇ ਵੀ ਨੀ ਤੜਪਿਆ, ਅੱਜ ਵੀ ਨੀ ਤੜਪਦਾ। ਮੇਰੇ ਹਿਰਦੇ ਠੜ ਨੂੰ ਵੇਖ, ਤੂੰ ਮੇਰੇ ਤਨ ਦੇ ਸ਼ਾਲਿਆਂ ਨੂੰ ਵੇਖ, ਤਨ ਦਾ ਕੀ ਅਤਨਾਸ ਵਾਂਗ, ਮੇਰੇ ਹਿਰਦੇ ਦੀ ਠੜ ਨੀ ਕਿਤੇ ਗਈ, ਇਹ ਉਸ ਤਰ੍ਹਾਂ ਟਾਈਮ ਦੀ ਕਾਇਮ। ਸੋ ਇਸ ਕਰਕੇ ਇੱਕ ਤਾਂ ਇੱਕ ਹਿਰਦੇ ਦੀ ਗਰਮੀ, ਮਨ ਦੀ ਗਰਮੀ, ਇੱਕ ਹੁੰਦੀ ਹੈ ਤਨ ਦੀ ਗਰਮੀ। ਤਨ ਦੀ ਗਰਮੀ ਨੂੰ ਹਟਾਉਣ ਵਾਸਤੇ ਲੋਕੀ ਬੜੇ ਯਤਨ ਕਰਦੇ ਨੇ, ਕੋਈ ਕੂਲਰ ਲਾ ਕੇ ਹਟਾਉਂਦਾ, ਕੋਈ ਏ ਸੀ ਲਾ ਕੇ ਹਟਾਉਂਦਾ ਔਰ ਕੋਈ ਪਹਾੜਾਂ ਤੇ ਚਲੇ ਜਾਂਦੇ ਨੇ, ਠੰਡੀਆਂ ਥਾਵਾਂ ਤੇ ਜਾਂਦੇ ਨੇ, ਉੱਥੇ ਹਟਾਉਂਦੇ ਨੇ। ਪਰ ਜਿਹੜੀ ਮਨ ਦੀ ਗਰਮੀ ਹੈ ਇਹ ਨਾ ਕੂਲਰ ਨਾਲ ਹਟੇ, ਨਾ ਠੰਡੇ ਪਹਾੜਾਂ ਤੇ ਹਟੇ, ਔਰ ਨਾ ਹੀ ਇਹ ਤਨ ਦੀ ਗਰਮੀ ਕਿਸੇ ਏ ਸੀ ਜਾ ਕੇ ਹਟੇ। ਇਹ ਜਿਹੜੀ ਮਨ ਦੀ ਗਰਮੀ ਹੈ ਇਹਨੂੰ ਹਟਾਉਣ ਵਾਲਾ ਕੌਣ ਹੈ? ਇਹ ਮੀਆਂ ਮੀਰ ਇਹ ਗੁਰੂ ਦੀ ਬਾਣੀ ਹੈ। ਅੱਜ ਵੀ ਮੈਂ ਉਸੇ ਤਰ੍ਹਾਂ ਹੀ ਹਾਂ, ਅੱਜ ਵੀ ਮੈਂ ਉਸ ਗੁਰੂ ਦੇ ਉਸ ਵਾਹਿਗੁਰੂ ਪਰਮੇਸ਼ਰ ਸ਼ੁਕਰਾਨਾ ਕਰਦਾ। ਮੀਤ ਕਰੇ ਸੋਈ ਹਮ ਮਾਨਾ, ਮੀਤ ਕੇ ਕਰਤਵ ਗੁਰ ਸਮਾਨਾ। ਅੱਜ ਵੀ ਮੈਂ ਮੇਰੇ ਮਿੱਤਰ ਪਿਆਰੇ ਉਸ ਅਕਾਲ ਪੁਰਖ ਮਹਾਰਾਜ ਦਾ ਸ਼ੁਕਰਾਨਾ ਹੈ ਮੈਨੂੰ ਕਿ ਸਤਿਗੁਰੂ ਮਹਾਰਾਜ ਧੰਨ ਹੈ ਤੂੰ, ਧੰਨ ਹੈ ਤੂੰ ਕਿ ਅੱਜ ਤੂੰ ਮੈਨੂੰ ਕਿਸੇ ਤਪਤੀ ਤਵੀ ਦੇ ਰੂਪ ਚ ਆ ਕੇ ਮਿਲੇ ਹੈ। ਉਹ ਵੀ ਤੂੰ ਹੈ ਕਿਉਂਕਿ ਉਸ ਦਾ ਕੁਛ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਗੱਲਾਂ ਕਹਿਣੀਆਂ ਸੌਖੀਆਂ ਹੈ, ਬਲਦੀ ਹੋਈ ਤੱਤੀ ਤਵੀ ਨੂੰ ਵੀ ਕਹੇ ਇਹ ਗੋਬਿੰਦ ਹੈ, ਇਹ ਪਰਮਾਤਮਾ ਹੈ, ਇਹ ਨਿਰੰਕਾਰ ਹੈ ਕਿਉਂਕਿ ਸਾਰੇ ਵਿਆਪਕ ਹੈ। ਬਲਦੀ ਅੱਗ ਵਿਚ ਵੀ ਨਿਰੰਕਾਰ ਹੈ, ਲਾਲ ਤੱਤੀ ਤਵੀ ਵੀ ਨਿਰੰਕਾਰ ਹੈ, ਔਰ ਮੇਰੇ ਸਿਰ ਤੇ ਪੈਣ ਵਾਲਾ ਰੇਤਾ ਵੀ ਨਿਰੰਕਾਰ ਹੈ, ਤੇ ਪਾਉਣ ਵਾਲਾ ਵੀ ਨਿਰੰਕਾਰ ਹੈ ਹੀ ਨੀ ਕੁਛ ਉਹ ਤੋਂ ਬਿਨਾਂ। ਇਹ ਵਾਸਤਾ ਬਣਨੀ ਕੋਈ ਸੌਖੀਆਂ ਗੱਲਾਂ ਦੀਆਂ। ਸੋ ਐਸੇ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਗੁਰੂਆਂ ਦੇ ਰਿਸ਼ਤੇ ਚ ਆਏ ਬਣੋਗੇ ਪਿਆਰੋ, ਗੱਲਾਂ ਹੋਰ ਬਾਕੀ ਕਿਹੜੀਆਂ ਸੌਖੀਆਂ ਨੇ। ਇਹੋ ਹੀ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਮਾਛੀ ਵਾਲੇ ਦੇ ਜੰਗਲ ਟੁੱਟੇ ਪੈ ਗਏ ਨਾ, ਭਾਈ ਧਰਮ ਸਿੰਘ ਤੇ ਭਾਈ ਦਇਆ ਸਿੰਘ ਆ ਕੇ ਮਿਲੇ ਤਾਂ ਮਹਾਰਾਜ ਦੇ ਚਰਨਾਂ ਚ ਜੋੜਾ ਨਹੀਂ ਹੈ, ਔਰ ਚਰਨਾਂ ਦੇ ਵਿਚ ਕੰਡੇ ਲੱਗ ਲੱਗ ਕੇ ਖੂਨ ਨਿਕਲਿਆ ਪੈਰ ਦੀਆਂ ਚੋ ਸਾਰੇ ਪੈਰਾਂ ਦੇ ਵਿਚੋਂ, ਤੇ ਚੋਲਾ ਪਾੜ ਗਿਆ ਝਾੜਾਂ ਚ ਫਸ ਕੇ, ਕਿਉਂਕਿ ਚਾਰ ਬੋਝੇ ਹੁੰਦੇ ਸੀ ਮਾਲਵੇ ਦੇ ਇਲਾਕੇ ਚ, ਚੋਲਾ ਪਾੜ ਕੇ ਰਾਤ ਨੂੰ ਤੁਰਿਆ ਆਉਂਦਿਆਂ ਲੱਤਾਂ ਨੇ ਕਈ ਥਾਂ ਤੇ ਸਰੀਟਾਂ ਲੱਗ ਲੱਗੇ ਕੰਡਿਆਂ ਨੇ, ਪੁੱਠੇ ਕੰਡੇ ਹੁੰਦੇ ਝਾੜੀਆਂ ਦੇ, ਅਸੀਂ ਮਾਲਵੇ ਝਾੜ ਪਾਉਂਦੇ ਹਾਂ, ਸਾਡੇ ਵੀ ਇਹੀ ਹਾਲਤ ਹੁੰਦੇ ਸੀ, ਕਦੇ ਮੈਂ ਲੱਤਾਂ ਸਾਰੀਆਂ ਪੱਕ ਜਾਂਦੀਆਂ ਸੀ ਜਦੋਂ ਧਿਆਲ ਪਾਉਂਦੇ ਕੰਡੇ ਹੁੰਦੇ ਸੀ ਵਿੱਚ ਜਦੋਂ ਕੋਈ ਕੰਮ ਕਰਦੇ, ਤੇ ਮਹਾਰਾਜ ਉੱਥੋਂ ਦੀ ਚੱਲ ਕੇ ਆਏ ਤੇ ਮਹਾਰਾਜ ਸੱਚੇ ਪਾਤਸ਼ਾਹ ਗੁਲਾਬੇ ਬਸੰਤ ਦੇ ਖੂਹ ਤੇ ਸੁੱਤੇ ਪਏ ਨੇ, ਟਿੰਡ ਦਾ ਸਨਾਨ ਲੱਗੇ ਮਹਾਰਾਜ ਸੱਚੇ ਪਾਤਸ਼ਾਹ, ਔਰ ਠੰਡ ਹੈ, ਪੋਹ ਦਾ ਮਹੀਨਾ, ਗਰਮੀ ਦਾ ਮਹੀਨਾ ਹੈ, ਬੜੀ ਠੰਡ ਹੈ ਬੇਅੰਤ ਜ਼ਿਆਦਾ, ਔਰ ਇੰਨੀ ਠੰਡੀ ਹਵਾ ਚੱਲ ਰਹੀ ਹੈ, ਨਿੱਕੀ ਨਿੱਕੀ ਕਣੀ ਪੈ ਰਹੀ ਹੈ ਵਿੱਚ, ਮੀਂਹ ਪੈ ਰਿਹਾ ਹੈ, ਤੇ ਮਹਾਰਾਜ ਪਏ ਨੇ ਆਰਾਮ ਦੇ ਨਾਲ, ਜੈਸੇ ਮਕਬਰਾਂ ਦੇ ਸ਼ੇਡਾਂ ਦੇ ਮਹਾਰਾਜ ਪਏ ਆਰਾਮ ਕਰਦੇ ਸੀ, ਅੱਜ ਧੁੰਝੇ ਪਏ ਨੇ ਕੱਪੜਾ ਵੀ ਉੱਥੇ ਲੈਣ ਨੂੰ ਕੋਈ ਨੀ, ਕੋਸਤਰੀ ਪਏ ਨੇ ਆਨੰਦ ਵਿੱਚ, ਜੈਸੇ ਸਾਰੇ ਪਰਿਵਾਰ ਚ ਬੈਠ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਨੰਦ ਦੀਆਂ ਗੱਲਾਂ ਕਰਦੇ ਸੀ, ਅੱਜ ਵੀ ਉਸੇ ਤਰ੍ਹਾਂ ਨੇ, ਰੰਚਕ ਮਾਤਰ ਵੀ ਫਰਕ ਨੀ ਆਇਆ, ਸਗੋਂ ਕਹਿੰਦੇ ਕੀ ਨੇ ਕਿ ਕਹਿੰਦੇ ਉੱਥੇ ਕਹਿੰਦੇ ਮਿੱਤਰ ਪਿਆਰੇ ਨੂੰ ਹਾਲ ਮਰੀਜ਼ਾਂ ਦਾ ਕਹਿਣਾ, ਜਾਗੜੇ ਦਾ ਤੁਹਾਨੂੰ ਸੱਤਰ ਚੰਗਾ ਫਟ ਫਟ ਕੇ ਲਿਆਂਦਾ ਰਹਿਣਾ, ਤੁਧਣ ਰੋਗ ਰਜਾਈਆਂ ਦੇ ਉਡਣ ਨਾਗ ਨਿਵਾਸਾਂ ਦੇ ਰਹਿਣਾ, ਸੂਲ ਖੰਦਰ ਪਿਆਲਾ ਸੂਲ ਸੁਰਾਹੀ ਬਿਨ ਕਿਸਾਨੀਆਂ ਦਾ ਸਹਿਣਾ, ਕਹਿੰਦੇ ਮਹਾਰਾਜ ਤੇਥੋਂ ਬਿਨਾਂ ਤਾਂ ਸਾਰੇ ਐਸੇ ਲੱਗਦੇ ਨੇ ਤੇਰੇ ਹੁਕਮ ਤੋਂ ਬਿਨਾਂ, ਜੈਸੇ ਕਿਸਾਨੀਆਂ ਦੇ ਆਇਆ ਬੱਕਰਾ ਕੋਹ ਕੋਹ ਕੇ ਮਾਰੀਦਾ, ਕਹਿੰਦੇ ਇਹੋ ਜਿਹਾ ਜੀਵਨ ਹੈ ਬਿਨਾਂ ਤੇਰੇ ਹੁਕਮ ਮੰਨੇ ਤੋਂ ਪਾਣੇ ਮੰਨੇ ਤੋਂ, ਤੇ ਭਾਈ ਦਇਆ ਸਿੰਘ ਤੇ ਧਰਮ ਸਿੰਘ ਜਾ ਕੇ ਮਿਲੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਵੇਖ ਕੇ ਉਹਨਾਂ ਦੇ ਨੇਤਰਾਂ ਤੋਂ ਨੀਰ ਵਹਿ ਤੁਰੇ, ਹੰਝੂ ਆ ਗਏ, ਇਹ ਕਦੇ ਮੇਰੇ ਸਤਿਗੁਰੂ ਮਕਬਰਾਂ ਦੇ ਬੈਠਣ ਵਾਲੇ, ਮੇਰੇ ਸਤਿਗੁਰੂ ਇੰਨੇ ਸੁੰਦਰ ਜੁੱਤੀਆਂ ਪੈਰਾਂ ਚ ਪਾ ਕੇ ਮਕਬਰਾਂ ਦੇ ਤੁਰਨ ਵਾਲੇ, ਕਦੇ ਘੋੜਿਆਂ ਦੀ ਕਾਠੀਆਂ ਤੇ ਬੈਠ ਕੇ ਤੁਰਨ ਵਾਲੇ, ਅੱਜ ਮੇਰੇ ਸਤਿਗੁਰੂ ਕੋਲ ਨਾ ਕਲਗੀ ਹੈ, ਨਾ ਤੋੜਾ ਹੈ, ਨਾ ਜੋੜਾ ਹੈ, ਨਾ ਘੋੜਾ ਹੈ, ਨਾ ਆਵਾਜ਼ ਹੈ, ਨਾ ਕੋਈ ਸਾਜ ਸਮਾਨ ਹੈ, ਕੁਛ ਵੀ ਨਹੀਂ ਹੈ, ਪਰ ਫਿਰ ਵੀ ਮਹਾਰਾਜ ਚੜ੍ਹਦੀ ਕਲਾ ਚ ਨੇ, ਮਹਾਰਾਜ ਅੱਜ ਕੁਛ ਵੀ ਨਹੀਂ ਹੈ, ਮਹਾਰਾਜ ਕਹਿੰਦੇ ਨਹੀਂ, ਅੱਜ ਤੁਹਾਡੇ ਕੋਲ ਕੋਈ ਸਾਜ ਨਹੀਂ, ਕੋਈ ਫੌਜ ਨਹੀਂ, ਕੋਈ ਤੀਹ, ਮਹਾਰਾਜ ਸੱਚੇ ਪਾਤਸ਼ਾਹ ਨੂੰ ਤਿੰਨ ਅਹਿਲਕਾਰ ਗੱਲ ਚੇਤੇ ਵਿੱਚ ਆ ਜਾਂਦੀ ਹੈ, ਲਾ ਕੇ ਮਿਲੇ ਨਰੰਗੇ ਦੇ ਭੇਜੇ ਹੋਏ, ਕਹਿੰਦੇ ਮਹਾਰਾਜ ਹੁਣ ਸ਼ਾਂਤੀ ਦਾ ਮੌਕਾ ਹੈ, ਸਮਝੌਤੇ ਦਾ ਮੌਕਾ ਹੈ, ਤੁਹਾਨੂੰ ਆਪਣਾ ਸ਼ਾਂਤੀ ਹੋ ਜਾਵੇ, ਸਮਝੌਤਾ ਹੋ ਜਾਵੇ, ਮੇਲ ਹੋ ਜਾਵੇ, ਰਾਜੀਨਾਮਾ ਹੋ ਜਾਵੇ, ਬਹੁਤ ਕੁਛ ਹੋ ਗਿਆ। ਮਹਾਰਾਜ ਕਹਿੰਦੇ ਮੈਂ ਤਾਂ ਸਦਾ ਹੀ ਚਾਹੁੰਦਾ, ਤੁਸੀਂ ਤਾਂ ਸਦਾ ਹੀ ਚਾਹੁੰਦਾ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਰਾਓ, ਮੈਂ ਕਦੇ ਵੀ ਝਗੜਾ ਨਹੀਂ ਚਾਹੁੰਦਾ, ਮੈਂ ਕਦੇ ਵੀ ਲੜਾਈ ਨਹੀਂ ਚਾਹੁੰਦਾ, ਮੈਂ ਕਦੇ ਵੀ ਜੰਗ ਨਹੀਂ ਚਾਹੁੰਦਾ। ਫਿਰ ਮਹਾਰਾਜ ਤੁਸੀਂ ਦੋ ਅੱਖਰ ਲਿਖ ਦਿਓ ਕਿ ਮੇਰੇ ਕੋਲ ਅੱਜ ਜਿਹੜਾ ਹੈ ਮੇਰੀ ਹਾਰ ਹੋ ਗਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਨੀ ਮੈਂ ਕਹਿੰਦਾ, ਹਾਰ ਤਾਂ ਮੈਂ ਮੰਨਣੀ ਨਹੀਂ ਨਾ, ਕਿਉਂਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤ ਹੈ। ਕਹਿੰਦੇ ਹਾਰ ਕਿਸੇ ਦੀ ਕਦੇ ਵੀ ਨੀ ਹੁੰਦੀ ਹੈ, ਇਹ ਤਾਂ ਮੰਨਣਾ ਹਾਰ ਹੈ, ਮੰਨ ਲਓ ਕੋਈ ਜਦ ਮਰਜ਼ੀ ਮੰਨ ਲਓ, ਜੀਵਨ ਤੇ ਮੰਨ ਲਓ ਹਾਰ ਹੋ ਗਈ, ਨਹੀਂ ਮੰਨ ਤੇ ਨਹੀਂ ਹੋਈ,
ਕਿਉਂਕਿ ਬੁਰਾ ਕੁਛ ਹੁੰਦਾ ਹੀ ਨਹੀਂ, ਭਲਾ ਹੀ ਹੁੰਦਾ। ਮਾੜਾ ਕੁਛ ਹੁੰਦਾ ਹੀ ਨਹੀਂ, ਚੰਗਾ ਹੁੰਦਾ, ਕਿਉਂਕਿ ਉਹਦੇ ਹੁਕਮ ਤੋਂ ਬਿਨਾਂ ਨਾ ਕੋਈ ਜੰਗ ਹੋਵੇ, ਨਾ ਕੋਈ ਲੜਾਈ ਹੋਵੇ, ਨਾ ਕੋਈ ਦੁੱਖ ਹੋਵੇ, ਨਾ ਸੁੱਖ ਹੋਵੇ। ਜਦੋਂ ਸਾਰਿਆਂ ਦਾ ਦਾਤਾ ਹੋਵੇ, ਮੈਂ ਹਾਰ ਕੇ ਮੰਨਾ। ਤੇ ਫਿਰ ਅਹਿਲਕਾਰ ਕਹਿਣ ਲੱਗੇ, ਮਹਾਰਾਜ ਹੁਣ ਤੁਸੀਂ ਉਹ ਕਿਰਪਾ ਕਰੋ, ਫਿਰ ਹੋਰ ਕਰੋ, ਚਲੋ ਹਾਰ ਨਾ ਮੰਨੋ। ਤੁਸੀਂ ਅੱਜ ਤੁਹਾਡੇ ਕੋਲੇ ਕੋਈ ਵੀ ਚੀਜ਼ ਨਹੀਂ ਰਹੀ ਹੈ, ਅੱਜ ਤੁਹਾਡੇ ਕੋਲੇ ਨਾ ਸਾਜ ਹੈ, ਨਾ ਫੌਜ ਹੈ, ਨਾ ਘੋੜਾ ਹੈ, ਨਾ ਪੁੱਤਰ ਨੇ, ਨਾ ਸਿੱਖ ਨੇ, ਕੁਛ ਵੀ ਨਹੀਂ ਤੁਸੀਂ ਇਕੱਲੇ ਰਹਿ ਗਏ, ਕੋਈ ਪਾਸਾ ਜਿਸਦਾ ਕੁਛ ਵੀ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਇਵੇਂ ਲਿਖ ਦਿਓ। ਮਹਾਰਾਜ ਕਹਿੰਦੇ ਜਿਹੜਾ ਤੁਸੀਂ ਕਹਿੰਦੇ ਹੋ ਕੁਛ ਵੀ ਨਹੀਂ ਹੈ ਮੇਰੇ ਕੋਲੇ, ਠੀਕ ਹੈ ਕੁਛ ਵੀ ਨਹੀਂ ਹੈ, ਪਰ ਬਹੁਤ ਕੁਛ ਵੀ ਹੈ। ਕਹਿੰਦੇ ਜੋ ਕੀ ਹੈ ਸਾਨੂੰ ਤਾਂ ਦਿਸਦਾ ਨਹੀਂ। ਮਹਾਰਾਜ ਕਹਿੰਦੇ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼। ਠੀਕ ਹੈ ਮੇਰੇ ਕੋਲੇ ਸਾਜ ਨਹੀਂ, ਬਾਜ ਨਹੀਂ, ਫੌਜ ਨਹੀਂ, ਫਰਸ਼ ਨਹੀਂ, ਭਾਵ ਕੋਈ ਥਾਂ ਨਹੀਂ ਮੇਰੇ ਕੋਲੇ। ਅੱਜ ਅਨੰਦਪੁਰ ਦਾ ਕਿਲ੍ਹਾ ਨਹੀਂ, ਅੱਜ ਫੌਜ ਨਹੀਂ, ਅੱਜ ਸਾਜ ਨਹੀਂ, ਅੱਜ ਮੇਰੇ ਪੁੱਤਰ ਵੀ ਨਹੀਂ, ਅੱਜ ਮੇਰੇ ਪਿਆਰੇ ਵੀ ਨਹੀਂ, ਮੈਂ ਕੱਲਾ ਦਿਖਦਾ ਤੁਹਾਨੂੰ, ਪਰ ਬਹੁਤ ਕੁਛ ਹੈ ਅਜੇ ਵੀ। ਕਹਿੰਦੇ ਕੀ ਹੈ? ਉਹ ਕਹਿੰਦੇ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼। ਕਹਿੰਦੇ ਖੁਦਾ ਬੰਦ ਬਖਸ਼ੰਦ ਇਹ ਐਸ ਅਰਸ਼। ਉਹ ਕਹਿੰਦੇ ਜਿਹੜਾ ਖੁਦਾ ਬਖਸ਼ਣ ਵਾਲਾ ਉਹ ਮੇਰੇ ਹਿਰਦੇ ਚ ਹੁਣ ਵੀ ਹੈ, ਉਹ ਨਹੀਂ ਕਿੱਥੇ ਗਿਆ, ਉਹ ਹੈ ਹੁਣ ਵੀ। ਜਿਹੜਾ ਸਾਰੀਆਂ ਦਾਤਾਂ ਦਾ ਮਾਲਕ ਹੈ ਉਹ ਖੁਦਾ ਅਕਾਲ ਪੁਰਖ ਵਾਹਿਗੁਰੂ, ਉਹ ਮੇਰੇ ਕੋਲ ਅੱਜ ਵੀ ਹੈ। ਇਹਦਾ ਦਾਤਾਂ ਬਾਅਦ ਚ ਮਿਲਦੀਆਂ ਸਾਰੀਆਂ, ਤੁਸੀਂ ਕਿਵੇਂ ਕਹਿੰਦੇ ਮੇਰੇ ਕੋਲ ਕੁਛ ਨਹੀਂ? ਇਹ ਵੀ ਮੈਂ ਲਿਖਾਂਗਾ ਮਹਾਰਾਜ ਕਹਿੰਦੇ। ਫਿਰ ਤੀਜੀ ਗੱਲ ਉਹਨਾਂ ਨੇ ਇੱਕ ਹੋਰ ਕਹੀ, ਕਹਿੰਦੇ ਮਹਾਰਾਜ ਪੱਥਰ ਦਾ ਕੀ ਵਿਗੜਦਾ? ਸੋਨੇ ਦੇ ਭਾਂਡੇ ਫੁੱਟ ਜਾਂਦੇ ਨੇ, ਪੱਥਰ ਦਾ ਕੀ ਵਿਗੜਦਾ? ਨਰੰਗਾ ਦੇ ਪੱਥਰ ਹੈ, ਪਰ ਤੁਹਾਡੇ ਸੋਨੇ ਦੇ ਭਾਂਡਿਆਂ ਵਰਗੇ ਤੁਹਾਡੇ ਐਸੇ ਸੁੰਦਰ ਚਾਰ ਸਾਹਿਬਜ਼ਾਦੇ ਨਹੀਂ ਰਹੇ, ਮਾਤਾ ਵੀ ਨਹੀਂ ਰਹੀ, ਸਿੱਖ ਨਹੀਂ ਰਹੇ। ਕਹਿੰਦੇ ਉਹ ਪੱਥਰ ਹੈ, ਪੱਥਰ ਦਾ ਸੋਨੇ ਨਾਲ ਟਕਰਾਅ ਹੋ ਜਾਵੇ ਕੀ ਫਾਇਦਾ ਹੈ? ਮਹਾਰਾਜ ਕਹਿੰਦੇ ਇਹ ਗੱਲ ਸੁਣ ਲਓ, ਸੋਨੇ ਦੇ ਭਾਂਡੇ ਜਦੋਂ ਭਾਂਡੇ ਨੇ ਕੀਮਤ ਉਤਨੀ ਹੈ, ਔਰ ਪੱਥਰ ਮਾਰ ਕੇ ਭਾਂਡੇ ਨੂੰ ਪਾਉਂਦੀ ਕੀਮਤ ਉਤਨੀ ਹੈ, ਪਰ ਪੱਥਰ ਪੱਥਰ ਹੀ ਰਹੇਗਾ, ਉਹਦੀ ਕੀਮਤ ਨਹੀਂ ਵੱਧਦੀ। ਕਹਿੰਦਾ ਸੋਨੇ ਦੇ ਭਾਂਡੇ ਫੁੱਟ ਕੇ ਵੀ ਕੀਮਤੀ ਨੇ, ਪਰ ਪੱਥਰ ਨੂੰ ਭੰਨ ਕੇ ਵੀ ਕੀਮਤੀ ਨਹੀਂ ਹੈ। ਬੜੇ ਧਿਆਨ ਨਾਲ ਸੁਣਨ ਵਾਲੇ ਕਹਿੰਦੇ ਕੀ ਨੇ? ਕਹਿੰਦਾ ਸੋਨੇ ਦੇ ਭਾਂਡੇ ਪੱਥਰ ਨੇ ਭੰਨ ਦਿੱਤੇ, ਔਰ ਪੱਥਰ ਕਹਿੰਦੇ ਫਿਰ ਵੀ ਪੱਥਰ ਹੈ, ਤੇ ਸੋਨਾ ਫਿਰ ਵੀ ਸੋਨਾ ਹੈ। ਉਹ ਭਾਂਡਿਆਂ ਤੋਂ ਸੋਨਾ ਬਣ ਜਾਏਗਾ, ਕੀਮਤ ਨਹੀਂ ਘਟਦੀ, ਮੇਰੇ ਲਾਲਾਂ ਦੀ ਕੀਮਤ ਨਹੀਂ ਘਟੇਗੀ ਦੁਨੀਆਂ ਤੇ, ਜੁਗੋ ਜੁਗ ਯਾਦ ਕਰਨਗੇ। ਔਰ ਨਰੰਗੇ ਨੇ ਪੱਥਰ ਨੇ ਪੱਥਰ ਦਾ ਪੱਥਰ ਰਹਿਣਾ, ਉਹਨੂੰ ਦੁਨੀਆਂ ਨੇ ਫਰਕਾਲੀਆਂ ਦੇਣੀਆਂ ਸਾਰੀ ਜ਼ਿੰਦਗੀ। ਕਹਿੰਦੇ ਪੱਥਰ ਸੋਨੇ ਦੇ ਭਾਂਡੇ ਬਣ ਕੇ ਕੀਮਤੀ ਨਹੀਂ ਬਣ ਜਾਂਦਾ, ਔਰ ਪੱਥਰ ਤੋਂ ਆਪਣੇ ਆਪ ਨੂੰ ਭੁਲਾ ਕੇ ਸੋਨਾ ਕੀਮਤ ਘੱਟ ਨਹੀਂ ਜਾਂਦੀ, ਕੀਮਤ ਉਤਨੀ ਹੁੰਦੀ। ਮਹਾਰਾਜ ਇਹ ਵਚਨ ਕਹੇ। ਫਿਰ ਅਹਿਲਕਾਰ ਹੋਰ ਵਚਨ ਕਹਿੰਦੇ ਨੇ, ਮਹਾਰਾਜ ਚਲੋ ਸਾਰਾ ਕੁਛ ਮੰਨਿਆ ਤੁਹਾਡਾ, ਪਰ ਤੁਹਾਡਾ ਇਹ ਗੁਰੂ ਨਾਨਕ ਦਾ ਘਰ ਹੈ, ਇਹਦੇ ਹੱਥ ਮਾਲਾ ਥੋੜੀ ਲੱਗਦੀ, ਇਹ ਸਿਮਰ ਥੋੜਾ ਲੱਗਦਾ, ਇਹਦੇ ਹੱਥ ਤਲਵਾਰ ਤੀਰ ਬੰਦੂਕ ਇਹ ਚੰਗੀ ਨਹੀਂ ਲੱਗਦੀ। ਮਹਾਰਾਜ ਕਹਿੰਦੇ ਮੇਰੀ ਮੰਦਰ ਤੰਗੀ ਲੱਗਦੀ, ਮੇਰੀ ਮਜ਼ਬੂਰੀ ਹੈ, ਸ਼ੌਂਕ ਨਹੀਂ ਇਹਦਾ। ਮਹਾਰਾਜ ਕਹਿੰਦੇ ਮੇਰਾ ਸ਼ੌਂਕ ਨਹੀਂ ਬੰਦੂਕ ਚੁੱਕਣਾ, ਮੇਰਾ ਸ਼ੌਂਕ ਨਹੀਂ ਤਲਵਾਰ ਚੁੱਕਣਾ, ਮੇਰਾ ਸ਼ੌਂਕ ਨਹੀਂ ਤੀਰ ਚੁੱਕਣਾ, ਮੇਰੀ ਮਜ਼ਬੂਰੀ ਹੈ। ਫਿਰ ਮੇਰਾ ਸ਼ੌਂਕ ਜਿਹੜਾ ਅਸੀਂ ਉਹਨੂੰ ਕੋਈ ਆ ਕੇ ਤੋੜੇ, ਫਿਰ ਮੇਰੀ ਮਜ਼ਬੂਰੀ ਹੈ। ਮਹਾਰਾਜ ਕਹਿੰਦੇ, ਫਿਰ ਪਤਾ ਮਹਾਰਾਜ ਕਹਿੰਦੇ ਕੀ ਨੇ? ਉਹ ਕਹਿੰਦੇ ਬਾ ਲਾਚਾਰ ਕੀ ਦਰਨਾ ਆਮਦਮ। ਕਹਿੰਦੇ ਲਾਚਾਰ ਕੀ ਹੁੰਦੀ ਹੈ? ਮਜ਼ਬੂਰੀ। ਬਾ ਲਾਚਾਰ ਕੀ ਦਰਮਿਆ ਆਮਦਮ, ਬਾ ਤੀਰੋ ਤਦਵੀਰੋ ਤੁਫੰਗ ਆਮਦਮ। ਕਹਿੰਦਾ ਫਿਰ ਮੈਂ ਕੀ ਸੋਚਾਂ ਹੁਣ, ਜਦ ਮੇਰੀ ਮਜ਼ਬੂਰੀ ਹੋ ਜਾਵੇ, ਫਿਰ ਮੈਂ ਤਦਵੀਰੋ ਬੜੀ ਸੋਚ ਕੇ, ਬੜੀ ਸਮਝ ਕੇ, ਬੜੀ ਸੂਝ ਬੂਝ ਨਾਲ, ਕੋਈ ਮੈਂ ਗਲਤੀ ਨਾਲ ਨੀ, ਕੋਈ ਮੈਂ ਜਜ਼ਬਾਤ ਚ ਆ ਕੇ ਨਹੀਂ, ਕੋਈ ਮੈਂ ਜੋਸ਼ ਚ ਆ ਕੇ ਨਹੀਂ, ਮਹਾਰਾਜ ਕਹਿਣ ਲੱਗੇ ਬਾ ਤਦਵੀਰੋ, ਤਦਵੀਰੋ ਇਹ ਉਰਦੂ ਦਾ ਲਫ਼ਜ਼ ਹੈ, ਬਈ ਬੜੀ ਸੋਝੀ ਨਾਲ, ਬੜੀ ਸਮਝ ਨਾਲ। ਬਾ ਲਾਚਾਰ ਕੀ ਮਜ਼ਬੂਰੀ ਹੈ, ਬਾ ਲਾਚਾਰ ਕੀ ਦਰਮਿਆਨ ਆਮਦਨ। ਜਦੋਂ ਲਾਚਾਰ ਕੀ ਹੋਗੀ, ਮੇਰੀ ਮਜ਼ਬੂਰੀ ਹੋਗੀ, ਮੈਂ ਕੀ ਕਰਾਂ? ਫਿਰ ਬਾ ਤਦਵੀਰੋ ਤੀਰੋ ਤੁਫੰਗ ਆਮਦਨ। ਕਹਿੰਦਾ ਫਿਰ ਮੈਂ ਬੜੇ ਸੂਝ ਨਾਲ, ਬੜੀ ਸਮਝ ਨਾਲ, ਬੜੀ ਸੋਚ ਕੇ ਤੀਰ ਚੁੱਕੇ ਹੈ, ਬੰਦੂਕ ਚੁੱਕੀ ਹੈ, ਤਲਾਕ ਚੁੱਕੀ ਹੈ। ਮਹਾਰਾਜ ਕਹਿੰਦੇ ਕਿਉਂ, ਕਾਰਨ ਕੀ ਹੈ? ਮਹਾਰਾਜ ਕਹਿਣ ਲੱਗੇ, ਫਿਰ ਉੱਥੇ ਕੀ ਹੈ ਜਫਰਨਾਮੇ ਦੇ ਲਫ਼ਜ਼ ਨੇ? ਮਹਾਰਾਜ ਕਹਿੰਦੇ ਸੁਣ ਮੈਂ ਕਿਉਂ ਚੁੱਕਣੀ ਪਈ ਹੈ ਮੈਨੂੰ? ਕਹਿੰਦੇ ਜਦੋਂ ਸਾਰੇ ਹੀਲੇ ਲੰਘੇ, ਚੂੰ ਕਾਰ ਅੱਜ ਹਮਾ ਹੀਲ ਤੇ ਦਰਗ ਜਸ। ਕਹਿੰਦਾ ਸਾਰੇ ਹੀਲੇ ਖਤਮ ਹੋ ਗਏ, ਚੂੰ ਕਾਰ ਅੱਜ ਹਮਾ ਹੀਲ ਤੇ ਦਰਗ ਜਸ, ਮੈਂ ਕਿਸੇ ਦੇ ਚਰਨਾਂ ਚ ਹੱਥ ਬੰਨ ਕੇ ਬੇਨਤੀ ਕਰਾਂ, ਇਹ ਜਾਵਤ ਤੂੰ ਖੜ ਜਾ, ਤੇਰੇ ਪੈਰਾਂ ਥੱਲੇ ਆ ਕੇ ਮਜ਼ਲੂਮਾਂ ਦੀ ਮਰੀਆ ਵੇਟ ਹੋ ਰਿਹਾ, ਤੇਰੇ ਪੈਰਾਂ ਥੱਲੇ ਆ ਕੇ ਗਰੀਬਾਂ ਦੀ ਜਾਨ ਖਤਰੇ ਨਹੀਂ ਪੈ ਰਹੀ ਹੈ, ਤੂੰ ਦੁਨੀਆਂ ਨੂੰ ਕਾਤ ਲੈ, ਤੂੰ ਰੁਕ ਜਾ, ਹੱਥ ਜੋੜ ਕੇ ਕਹਾਂ। ਕਹਿੰਦਾ ਉਹ ਮੇਰੇ ਹੱਥਾਂ ਨੂੰ ਜੋੜਾਂ ਨੂੰ ਨਾ ਸਮਝੇ, ਫਿਰ ਮੇਰੀ ਮਜ਼ਬੂਰੀ ਕੀ ਹੈ? ਬਾਲਾਚਾਰ ਵੀ ਦਰਮਿਆਨ ਆਮਦਮ, ਬਾਤਤ ਵੀਰੋ ਤੀਰੋ ਤੁਫੰਗ ਆਮਦਮ, ਫਿਰ ਮੇਰੀ ਮਜਬੂਰੀ ਹੈ, ਮੈਂ ਉਹਦੇ ਪੈਰਾਂ ਨੂੰ ਤੋੜਾਂ, ਉਹਦੇ ਗਿੱਟਿਆਂ ਨੂੰ ਤੋੜਾਂ, ਉਹਨੂੰ ਬੰਦੂਕਾਂ ਨਾਲ ਭੰਨਾ, ਇਹ ਵੀ ਮੇਰੀ ਇੱਕ ਮਾਲਾ, ਇਹ ਮੇਰਾ ਸਿਮਰਨ ਹੈ, ਇਹ ਵੀ ਮੇਰਾ ਸਿਮਰਨ ਹੈ, ਇਹ ਮਾਲਾ ਹੈ ਮੇਰੀ। ਮੈਂ ਬੈਠਿਆ ਮਾਲਾ ਫੇਰਾਂ, ਮੇਰੇ ਸਾਹਮਣੇ ਦੁਨੀਆਂ ਦੇ ਲੋਕ ਲੱਭਦੇ ਜਾਣ, ਮੇਰੇ ਸਾਹਮਣੇ ਦੁਨੀਆਂ ਦੀ ਕਹਾਣੀ ਪੀੜਦੀ ਰਹੇ, ਕਤਲੇਆਮ ਹੁੰਦੀ ਰਹੇ, ਅਤੇ ਮੈਂ ਮਾਲਾ ਫੇਰਾਂ, ਉਹ ਮਾਲਾ ਹੀ ਮਾਲਾ ਨਹੀਂ ਹੈ ਕੁਛ, ਇਹੋ ਹੀ ਮਾਲਾ ਹੈ ਕਹਿੰਦੇ। ਕਿਉਂਕਿ ਚੂੰ ਤਾਂ ਅੱਜ ਹਮਾ ਹੀਲ ਤੇ ਦਰਬ ਦਸਤ, ਹਲਾਲ ਹੱਥ ਪੁੱਤਨ ਵਾ ਸ਼ਮਸ਼ੀਰ ਦਸਤ। ਕਹਿੰਦਾ ਜਦੋਂ ਸਾਰੇ ਹੀਲੇ ਲੰਘ ਗਏ, ਹੱਥ ਬੰਨੇ ਵੀ ਲੰਘ ਗਏ, ਗੁਰੂ ਤੇਗ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਵੀ ਜਾਲਮ ਨਹੀਂ ਖੜਿਆ, ਔਰ ਗੁਰੂ ਅਰਜਨ ਦੇਵ ਜੀ ਸ਼ਹੀਦ ਤੋਂ ਜਾਲਮ ਨਹੀਂ ਰੁਕਿਆ, ਫਿਰ ਕਹਿੰਦੇ ਮੇਰੇ ਕੋਲ ਹੋਰ ਹੀਲਾ ਕੋਈ ਨੀ, ਅੱਜ ਮੇਰੀ ਤਲਵਾਰ ਵੀ ਮਾਲਾ ਹੈ, ਮੇਰੀ ਬੰਦੂਕ ਵੀ ਮਾਲਾ ਹੈ, ਮੇਰਾ ਤੀਰ ਵੀ ਮਾਲਾ ਹੈ, ਸਭ ਕੁਛ ਮੇਰਾ ਮਾਲਾ ਹੀ ਹੈ, ਮੈਂ ਇਹ ਵੀ ਨੀ ਮੰਨਦਾ ਮਾਲਕ ਕਹਿੰਦੇ। ਮੈਂ ਮਜਬੂਰੀ ਚੁੱਕੇ ਆਏ ਸਭ ਕੁਛ, ਮੇਰੀ ਮਜਬੂਰੀ ਹੈ, ਸ਼ੌਂਕ ਨਹੀਂ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਹੋਇਆ ਰਿਕਾਰਡ, ਕਹਿਣ ਲੱਗੇ ਫਿਰ ਕਿਵੇਂ ਹੋਵੇ, ਕਹਿਣ ਲੱਗੇ ਮੈਂ ਸਦਾ ਹੀ ਨਿਰਵੈਰ ਹਾਂ, ਆਵੇ ਇੱਥੇ, ਮੇਰਾ ਕਿਸੇ ਨਾਲ ਵੈਰ ਨਹੀਂ ਹੈ, ਮੇਰੇ ਚਾਰ ਬੱਚੇ ਸ਼ਹੀਦ ਹੋ ਗਏ, ਮੈਨੂੰ ਕੋਈ ਤਾਣਾ ਬੱਚਿਆਂ ਦਾ ਮੇਰੇ ਮਨ ਚ ਕੋਈ ਰਮਜ ਨਹੀਂ ਹੈ, ਉਹ ਜੋ ਹੁਕਮ ਸੀ ਹੋ ਗਿਆ, ਮੈਨੂੰ ਇਹਦਾ ਵੀ ਕੋਈ ਡਰ ਨਹੀਂ ਹੈ। ਪਰ ਉਹ ਅਜੇ ਵੀ ਆਪਣੀਆਂ ਹਰਕਤਾਂ ਦੇ ਬਾਜ ਆ ਜਾਵੇ, ਆਪਣੇ ਜੋ ਉਹ ਕੰਮ ਕਰਦਾ ਨੂੰ ਕਰਨਾ ਛੱਡੇ, ਮੈਂ ਹੁਣ ਵੀ ਤਿਆਰ ਹਾਂ ਰਾਜੀ ਦਾ ਕਰਨ ਵਾਸਤੇ, ਪਰ ਜਿਹੜਾ ਮੈਨੂੰ ਕਹਾਉਣ ਵਾਸਤੇ ਸੀ ਇਹ ਕਹਾਂਗਾ, ਕਿਉਂਕਿ ਸਾਰੀਆਂ ਗੱਲਾਂ ਚੂੜਦੇ ਨਾ ਚੂੜਦੇ ਬੋਲਾਂ, ਮੈਂ ਕਿਵੇਂ ਕਹਾਂ ਮੇਰੇ ਕੋਲ ਕੁਛ ਨੀ, ਖੁਦਾ ਮੇਰਾ ਮੇਰੇ ਕੋਲ ਅੱਜ ਨਹੀਂ ਹੈ। ਮੈਂ ਹਾਰ ਨਹੀਂ ਮੰਨਦਾ, ਕਿਉਂਕਿ ਹਾਰ ਮੰਨਣੀ ਹਾਰ ਹੁੰਦੀ ਹੈ, ਔਰ ਹਾਰ ਜਾਣਾ ਹਾਰ ਨਹੀਂ ਹੁੰਦੀ, ਹਾਰ ਜਾਣਾ ਹਾਰ ਨਹੀਂ ਹੈ, ਹਾਰ ਮੰਨਣਾ ਹਾਰ ਹੁੰਦੀ ਹੈ। ਮੈਂ ਹਾਰ ਨਹੀਂ ਮੰਨੀ, ਨਾ ਮੰਨਾਂਗਾ। ਬਾਣੀ ਕਹਿੰਦੀ ਹੈ, ਬੁਰਾ ਨਹੀਂ ਸਭ ਭਲਾ ਹੀ ਹੈ, ਹਾਰ ਨਹੀਂ ਸਭ ਜਿੱਤ ਹੈ, ਜੇ ਹਾਰ ਵੀ ਉਹਦੇ ਹੁਕਮ ਚ ਹੈ, ਜਿੱਤ ਵੀ ਉਹਦੇ ਹੁਕਮ ਚ ਹੈ, ਮੈਂ ਕਿਉਂ ਮੰਨਾਂ, ਨਹੀਂ ਮੰਨਦਾ। ਤਾਂ ਗੁਰੂ ਕੇ ਪਿਆਰੋ, ਐਸੀਆਂ ਗੱਲਾਂ ਇਹ ਗੁਰੂ ਇਹ ਕਹਿ ਸਕਦੇ ਨੇ, ਕਿਉਂਕਿ ਉਹ ਗੁਰੂ ਜਿਹੜਾ ਗੁਰੂ ਧਰਤੀ ਤਵੀ ਤੇ ਬਹਿ ਕੇ ਗੱਲ ਕਹਿ ਸਕਦਾ ਹੈ, ਫਿਰ ਗੱਦੀ ਤੇ ਉਹੀ ਹੈ ਨਾ। ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਬਾਰੇ ਮੈਂ ਗੱਲ ਕਰ ਰਿਹਾ ਸੀ, ਆਏ ਧਰਮ ਸਿੰਘ, ਆਇਆ ਭਾਈ ਦਇਆ ਸਿੰਘ, ਜਦੋਂ ਮਿਲੇ ਮਹਾਰਾਜ ਨੂੰ ਆ ਕੇ, ਬੜੇ ਦੁਖੀ ਨੇ, ਕਿਉਂਕਿ ਐਸੇ ਗੁਰੂ ਨੂੰ ਵੇਖ ਕੇ, ਆਪਣੇ ਗੁਰੂ ਨੂੰ ਵੇਖ ਕੇ ਮਨ ਦੇ ਵਿਚ ਆਉਂਦਾ ਹੀ ਹੈ ਨਾ। ਪਰ ਮਹਾਰਾਜ ਉਸੇ ਤਰ੍ਹਾਂ ਚੜ੍ਹਦੀ ਕਲਾ ਚ ਨੇ, ਮਹਾਰਾਜ ਉਸੇ ਤਰ੍ਹਾਂ ਹੀ ਨੇ ਜੈਸੇ ਪਹਿਲਾਂ ਹੁੰਦੇ ਸੀ। ਪਰ ਮਹਾਰਾਜ ਕਹਿੰਦੇ ਨੇ, ਭਾਈ ਦਇਆ ਸਿਆ, ਤੂੰ ਇਹ ਨਾ ਵੇਖ ਕਿ ਮੇਰੇ ਕੋਲ ਅੱਜ ਘੋੜਾ ਨਹੀਂ, ਮੇਰੇ ਕੋਲ ਜੋੜਾ ਨਹੀਂ, ਔਰ ਮੇਰੇ ਤਨ ਤੇ ਕੋਈ ਚੋਲਾ ਨਹੀਂ, ਔਰ ਮੇਰੇ ਕੋਲ ਕੁਛ ਵੀ ਨਹੀਂ, ਤੂੰ ਇਹ ਗੱਲਾਂ ਨਾ ਸੋਚ, ਇਹ ਕੋਈ ਬਹੁਤ ਵੱਡੀ ਗੱਲ ਨਹੀਂ ਮੈਂ ਕੀਤੀ। ਅਜੇ ਵੀ ਕਹਿੰਦੇ ਨੇ ਕਿ ਜਿਹੜੀਆਂ ਦਾਤਾਂ ਮੈਨੂੰ ਪਰਮਾਤਮਾ ਨੇ ਦਿੱਤੀਆਂ ਸੀ, ਮੈਂ ਉਹਦੀਆਂ ਵਾਪਸ ਕਰਤੀਆਂ, ਇਹ ਕਿਸੇ ਦਾ ਕਰਜ਼ਾ ਸੀ, ਮੈਂ ਉਤਾਰ ਦਿੱਤਾ, ਮੈਨੂੰ ਖੁਸ਼ੀ ਹੈ, ਮੈਂ ਦੁੱਖ ਨਹੀਂ ਮੰਨਦਾ, ਮੈਨੂੰ ਕੋਈ ਨਾਰਾਜ਼ਗੀ ਨਹੀਂ ਹੈ, ਮੈਂ ਖੁਸ਼ ਹਾਂ, ਔਰ ਮੈਂ ਅੱਜ ਖੁਸ਼ ਹਾਂ ਕਿ ਜੋ ਅਕਾਲ ਪੁਰਖ ਨੇ ਮੈਨੂੰ ਦਾਤ ਬਖਸ਼ੀ ਸੀ, ਮੈਂ ਉਹਦੀ ਵਾਪਸ ਕਰ ਦਿੱਤੀ ਹੈ, ਮੈਨੂੰ ਖੁਸ਼ੀ ਹੈ। ਔਰ ਦੂਜੀ ਗੱਲ ਕਹਿਣ ਲੱਗਾ, ਭਾਈ ਦਇਆ ਸਿਆ, ਭਾਈ ਧਰਮ ਸਿਆ, ਸਗੋਂ ਮੈਨੂੰ ਅੱਜ ਤੁਸੀਂ ਦੱਸੋ, ਕੋਈ ਸੁਝਾਅ ਦਿਓ ਹੋਰ, ਮੈਨੂੰ ਤੁਸੀਂ ਮੇਰੇ ਕੋਲ ਆਏ ਹੋ, ਕਿਹਾ ਖਾਲਸਾ ਮੈਂ ਪੁੱਤਰ ਸਾਜੀਏ, ਮੇਰਾ ਨਾਦੀ ਪੁੱਤਰ ਖਾਲਸਾ ਹੈ, ਜਿੰਦੀ ਪੁੱਤਰ ਮੇਰੇ ਸ਼ਹੀਦ ਹੋ ਗਏ, ਤੇ ਮੈਂ ਖਾਲਸੇ ਦੇ ਉੱਤੋਂ ਦੀ ਆਪਣੇ ਚਾਰ ਪੁੱਤਰ ਵਾਰੇ ਨੇ, ਮੈਂ ਖਾਲਸੇ ਦੇ ਉੱਤੋਂ ਦੀ ਆਪਣੀ ਮਾਤਾ ਪਿਤਾ ਵਾਰੇ ਨੇ, ਔਰ ਮੈਂ ਖਾਲਸੇ ਦੇ ਉੱਤੇ ਆਪਣੇ ਆਪ ਨੂੰ ਕੁਰਬਾਨ ਕਰਨ ਵਾਸਤੇ ਤਿਆਰ ਬੈਠਾ ਕਿ ਮੇਰਾ ਖਾਲਸਾ ਚੜ੍ਹਦੀ ਕਲਾ ਵਿਚ ਰਹੇ, ਤੇ ਸਗੋਂ ਮੈਨੂੰ ਸੁਝਾਅ ਦਿਓ। ਹਰ ਇੱਕ ਮਾਂ ਮਾਤਾ ਪਿਤਾ ਆਪਣੇ ਬੱਚੇ ਦੀ ਜਨਮ ਦੀ ਖੁਸ਼ੀ ਚ ਬਹੁਤ ਕੁਝ ਮਾਰਦੇ ਨੇ, ਫਿਰ ਦੂਜੀ ਖੁਸ਼ੀ ਵਿਆਹ ਦੀ ਹੁੰਦੀ ਹੈ, ਬਹੁਤ ਕੁਝ ਮਾਰਦੇ ਨੇ, ਕੋਈ ਰੁਪਈਏ ਵਾਰ ਕੇ ਦਿੰਦਾ ਕਿਸੇ ਨੂੰ ਦਾਨ ਕਰਦਾ, ਔਰ ਕੋਈ ਕੱਪੜੇ ਵਾਰ ਕੇ ਵੀ ਦਾਨ ਕਰ ਦਿੰਦਾ, ਕੋਈ ਆਪਣੇ ਪੁੱਤਰਾਂ ਤੋਂ ਆਪਣੇ ਪਿਆਰਿਆਂ ਤੋਂ ਸੋਨੇ ਦੇ ਗਹਿਣੇ ਵੀ ਵਾਰ ਕੇ ਦਾਨ ਕਰ ਦਿੰਦਾ, ਐਸਾ ਵੀ ਕਰਦੇ ਨੇ। ਦਿੱਲੀ ਤੋਂ ਇੱਕ ਬਰਾਤ ਗਈ ਸੀ, ਪਿੱਛੇ ਅਖਬਾਰ ਚ ਆਇਆ ਕਿ ਜਿੰਨੇ ਬਰਾਤੀ ਸਾਰਿਆਂ ਨੂੰ ਮਰੂਤੀ ਕਾਰਡ ਦਿੱਤੀ, ਜਿਹੜੇ ਨਹੀਂ ਗਏ ਪਰਸਾਉਂਦੇ ਰਹਿ ਗਏ, ਕਿਤੇ ਹੱਥ ਵੀ ਜਾਂਦੇ, ਸਾਨੂੰ ਹੀ ਮਿਲ ਜਾਂਦੀ, ਕਿਉਂਕਿ ਕਈ ਬਰਾਤੀਆਂ ਨੂੰ ਬੁਲਾ ਦਿੰਦੇ ਨੇ, ਕਈ ਨੂੰ ਕੁਛ ਕਾਰਡ ਦਿੱਤੀ, ਇੱਕ ਇੱਕ ਵੱਡੇ ਕਰਦੇ ਗਿਆ ਸੀ, ਜਿੰਨੇ ਬਰਾਤੀ ਮਰੂਤੀ ਕਾਰ ਸਭ ਨੂੰ ਇੱਥੇ। ਤਾਂ ਵਾਗਦੇ ਨੇ ਲੋਕੀ, ਕਹਿੰਦੇ ਵਾਗ ਨੇ ਕਰਦੇ ਨੇ, ਕਹਿੰਦਾ ਓਏ ਦਇਆ ਸਿਆ, ਤੁਸੀਂ ਕਿਉਂ ਇਵੇਂ ਇਸ ਚਿੰਤਾ ਚ ਫਸੇ ਹੋ, ਮੇਰਾ ਖਾਲਸਾ ਪੁੱਤਰ ਹੈ, ਮੇਰੇ ਕੋਲੇ ਮੈਂ ਸਰਬੰਸ ਵਾਰਿਆ ਉੱਤੋਂ ਦੀ, ਸਗੋਂ ਜੇ ਮੇਰੇ ਕੋਲੇ ਕੋਈ ਚੀਜ਼ ਹੁਣ ਹੈ ਬਾਕੀ, ਦੱਸੋ ਮੈਂ ਕੀ ਕਰਾਂ, ਦੱਸੋ। ਤੋ ਐਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਤੋ ਗੁਰਮੁਖ ਪਿਆਰੇ, ਜਿਹੜੇ ਸਾਨੂੰ ਇਹ ਬਚਨ ਕਹਿੰਦੇ ਨੇ, ਸੋ ਇੱਕ ਬਾਬਾ ਅਤਰ ਸਿੰਘ ਦੀ ਧਾਰਨਾ ਪੜਿਆ ਕਰਦੇ ਮੇਰੇ ਚੇਤੇ ਆ ਗਈ, ਆਪਾਂ ਪੜ੍ਹ ਲਈਏ ਸਾਰੇ।
ਦਿੱਤੀਆਂ ਸਰਦਾਰੀਆਂ ਸਾਰਾ ਪਰਿਵਾਰ ਵਾਰ ਕੇ, ਦਿੱਤੀਆਂ ਸਰਦਾਰੀਆਂ ਪੁੱਤਰਾਂ ਦੇ ਤੀਸ ਵਾਰ ਕੇ।
ਬੋਲੋ ਭਾਈ ਸਾਰੇ।
ਦਿੱਤੀਆਂ ਸਰਦਾਰੀਆਂ ਸਾਰਾ ਪਰਿਵਾਰ ਵਾਰ ਕੇ, ਦਿੱਤੀਆਂ ਸਰਦਾਰੀਆਂ ਪੁੱਤਰਾਂ ਦੇ ਤੀਸ ਵਾਰ ਕੇ। ਦਿੱਤੀਆਂ ਸਰਦਾਰੀਆਂ ਸਾਰਾ ਪਰਿਵਾਰ ਵਾਰ ਕੇ, ਦਿੱਤੀਆਂ ਸਰਦਾਰੀਆਂ ਸਾਰਾ ਪਰਿਵਾਰ ਵਾਰ ਕੇ।
ਭਾਈ ਦਇਆ ਸਿਆਹ, ਭਾਈ ਧਰਮ ਸਿੰਘਾ, ਮੈਂ ਤਾਂ ਤੁਹਾਨੂੰ ਸਰਦਾਰੀਆਂ ਦਿੱਤੀਆਂ ਪਰਿਵਾਰ ਵਾਰ ਕੇ ਸਾਰਾ। ਇਹ ਸਰਦਾਰੀਆਂ ਜਿਹੜੀਆਂ ਹਨ, ਹੁਣ ਮੇਰੀ ਇੱਕ ਕਹਿੰਦੇ ਮਹਾਰਾਜ ਕਹਿੰਦੇ ਹੋਰ ਬੇਨਤੀ ਸੁਣ ਲਓ, ਤੁਹਾਡੇ ਰਾਹੀਂ ਭਾਈ ਦਇਆ ਸਿਆਹ, ਭਾਈ ਧਰਮ ਸਿੰਘਾ, ਤੁਹਾਡੇ ਰਾਹੀਂ ਮੈਂ ਸਿੱਖਾਂ ਨੂੰ ਇੱਕ ਸੁਨੇਹਾ ਦਿੰਦਾ। ਇਹ ਸੁਨੇਹਾ ਮੇਰਾ ਚੇਤੇ ਰੱਖਿਓ, ਤਾਂ ਸਾਰੇ ਪਹਿਲੇ ਚੇਤੇ ਰੱਖੇ ਹੋਏ ਸੰਬੰਧ ਜਿਹੜੇ ਲੱਗੇ ਹੈ ਉਹ ਮਹਾਰਾਜ ਨੇ ਇਹ ਕਿਹਾ ਸੀ। ਦਿੱਤੀਆਂ ਸਰਦਾਰੀਆਂ ਸਾਂਭ ਕੇ ਰੱਖਿਓ ਸਿੱਖੋ, ਦਿੱਤੀਆਂ ਸਰਦਾਰੀਆਂ ਸਾਂਭ ਕੇ ਰੱਖਿਓ ਸਿੱਖੋ,
ਸਾਂਭ ਕੇ ਰੱਖਿਓ ਸਿੱਖੋ, ਦਿੱਤੀਆਂ ਸਰਦਾਰੀਆਂ ਸਾਂਭ ਕੇ ਰੱਖਿਓ ਸਿੱਖੋ।
ਸੋ ਗੁਰਮੁਖ ਪਿਆਰੇ, ਸਰਦਾਰੀਆਂ ਸਾਨੂੰ ਐਵੇਂ ਨਹੀਂ ਮਿਲੀਆਂ ਤੇ ਕਿਸੇ ਦੇ ਸਿਰ ਦੇ ਉੱਤੇ ਆਰੇ ਪਿਰਕੇ ਮਿਲੀਆਂ ਨੇ, ਕਿਸੇ ਨੂੰ ਕੰਧਾਂ ਦੇ ਚਿਰਕੇ ਮਿਲੀਆਂ ਨੇ, ਕਿਸੇ ਨੂੰ ਡੇਗਾਂ ਚ ਉਬਾਰੇ ਖਾ ਕੇ ਮਿਲੀਆਂ ਨੇ, ਔਰ ਕਿਸੇ ਨੂੰ ਤੱਕੀਆਂ ਤਵੀਆਂ ਤੇ ਬਹਿ ਕੇ ਮਿਲੀਆਂ ਨੇ, ਔਰ ਕਿਸੇ ਨੂੰ ਗੁਰਮੁਖ ਪਿਆਰਿਓ ਚਰਕੀਆਂ ਤੇ ਚੜ ਕੇ ਮਿਲੀਆਂ ਨੇ, ਔਰ ਕਿਸੇ ਨੂੰ ਚਾਂਦਨੀ ਚੌਕ ਨੂੰ ਕਰਾ ਕੇ ਮਿਲੀਆਂ ਨੇ। ਇਹ ਐਡੀ ਵੱਡੀ ਸਰਦਾਰੀ ਹੈ ਗੁਰਮੁਖ ਪਿਆਰਿਓ, ਸਾਡਾ ਵੱਡਾ ਵਿਸ਼ਾ ਵਿਸ਼ਾ ਹੈ। ਜੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਅਸੀਂ 400 ਸਾਲਾ ਦਿਹਾੜਾ ਮਨਾ ਰਹੇ ਹਾਂ, ਇਹ ਸਾਰਾ ਜਿਹੜੀ ਕੁਰਬਾਨੀ ਦੀ ਪ੍ਰਿਤ ਪਾਈ ਸਿੱਖ ਧਰਮ ਦੇ ਵਿਚ, ਕੁਰਬਾਨੀਆਂ ਦਾ ਹੜ ਆਇਆ, ਇਹ ਤਾਂ ਆਇਆ ਕਿ ਸਾਡਾ ਗੁਰੂ ਕੁਰਬਾਨ ਹੋਇਆ ਔਰ ਚੜ੍ਹਦੀ ਕਲਾ ਵਿਚ ਹੋਇਆ, ਔਰ ਇਹ ਕਹਿੰਦਾ ਰਿਹਾ ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਰੋ ਕੇ ਨਹੀਂ, ਚੀਕਾਂ ਮਾਰ ਕੇ ਨਹੀਂ, ਉਦਾਸ ਹੋ ਕੇ ਨਹੀਂ, ਚੜ੍ਹਦੀ ਕਲਾ ਚ ਬੈਠ ਗਈ। ਤਪਤੀ ਤਵੀ ਤੇ ਨਹੀਂ ਹੋ ਬੈਠੇ ਜਿਵੇਂ ਗਦੇਲੇ ਤੇ ਬੈਠੇ ਹੋਣ, ਉਬਲ ਦੇ ਪਾਣੀ ਚ ਨਹੀਂ ਹੋ ਬੈਠੇ ਨੇ ਜਿਵੇਂ ਕਿਤੇ ਕਿਸੇ ਤਲਾਜ ਬੈਠੇ ਠੰਡੇ ਪਾਣੀ ਇਸ਼ਨਾਨ ਕਰਦੇ ਹੋਣ, ਔਰ ਉਥੇ ਮਹਾਰਾਜ ਸੱਚੇ ਪਾਤਸ਼ਾਹ ਤੱਤੇ ਰੇਤੇ ਤੇ ਵੀ ਹੋ ਬੈਠੇ ਨੇ ਜਿਵੇਂ ਕੋਈ ਫੁੱਲਾਂ ਦੀ ਬਗੀਚੀ ਸੈਰ ਕਰਦੇ ਹੋਣ। ਐਸੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਨੇ ਇਹ ਵਚਨ ਕਹੇ, ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤੱਬ ਕੁਸ਼ਲ ਸਮਾਨਾ, ਇਹ ਵਾਹਿਗੁਰੂ ਤੇਰੇ ਜਿਹੜੇ ਕਰਤੱਬ ਨੇ ਤੇ ਉਹ ਜਿਹੜੇ ਮੈਨੂੰ ਕਰ ਰਿਹਾ, ਮੈਨੂੰ ਬੜੀ ਖੁਸ਼ੀ ਹੈ, ਮੈਨੂੰ ਬੜਾ ਆਨੰਦ ਹੈ, ਬਹੁਤ ਹੀ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਹੈ। ਉਹ ਵੀ ਕਿਰਪਾ ਮੰਗਦੇ ਨੇ ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਬਚਨ ਕਿਹਾ ਜਪੁਜੀ ਸਾਹਿਬ ਚ, ਉਹਨੂੰ ਪੂਰਾ ਕਰਿਆ ਮੌਕੇ ਮੌਕੇ ਤੇ, ਕਿਹਾ ਕਿ ਮਹਾਰਾਜ ਨੇ ਕੀਰਤਿਆਂ ਲੋਕ ਪੂਕ ਸਦਮਾਰ, ਇਹ ਬੇਦਾਤ ਤੇਰੀ ਦਾਤਾਰ, ਇਹ ਦਾਤਾ ਦੁੱਖ ਵੀ ਤੇਰੀ ਦਾਤ ਹੈ, ਤੇ ਭੁੱਖ ਵੀ ਤੇਰੀ ਦਾਤ ਹੈ, ਰਾਜ ਵੀ ਤੇਰੀ ਦਾਤ ਹੈ, ਮੰਗਣਾ ਵੀ ਤੇਰੀ ਦਾਤ ਹੈ। ਨਾਮਦੇਵ ਕਹਿੰਦਾ ਰਾਜ ਜੋ ਰਾਜ ਕਹੇ ਤਾਂ ਕਵਨ ਮਿਡਾਈ, ਜੋ ਭੀਖ ਮੰਗਾਵੇ ਤਾਂ ਕਿਆ ਕਰ ਜਾਈ, ਜੇ ਤੂੰ ਰਾਜ ਦੇਵੇ ਤਾਂ ਵੀ ਕਬੂਲ ਹੈ, ਜੇ ਤੂੰ ਭੀਖ ਮੰਗਾਵੇ ਤਾਂ ਵੀ ਕਬੂਲ ਹੈ, ਜੇ ਤੂੰ ਤੱਤੀ ਤਵੀ ਦੇਵੇ ਤਾਂ ਵੀ ਕਬੂਲ ਹੈ, ਜੇ ਤੂੰ ਰੇਸ਼ਮੀ ਗਦੈਲੇ ਦੇਵੇ ਤਾਂ ਵੀ ਕਬੂਲ ਹੈ। ਪਰ ਦੁਨੀਆਂ ਦੇ ਲੋਕ ਇੱਕ ਚੀਜ਼ ਮੰਗਦੇ ਇੱਕ ਨਹੀਂ ਮੰਗਦੇ, ਦੁਨੀਆਂ ਮੰਗਦੀ ਹੈ ਦੁੱਖ ਮੈਨੂੰ ਬਿਲਕੁਲ ਨਾ ਆਵੇ, ਸੁੱਖ ਸਾਰੇ ਹੋਣ। ਐਸਾ ਜਗ ਦੇਖਿਆ ਜੁਆਰੀ, ਸਭ ਸੁੱਖ ਮੰਗਿਆ ਨਾਮ ਵਿਸਾਰੀ, ਪਰ ਗੁਰੂ ਕਹਿੰਦਾ ਭਗਤ ਕਹਿੰਦਾ ਦੋਵੇਂ ਕਬੂਲ ਨੇ, ਦੁੱਖ ਵੀ ਕਬੂਲ ਹੈ ਸੁੱਖ ਵੀ ਕਬੂਲ ਹੈ। ਪਾਣਾ ਇਸੇ ਨੂੰ ਕਹਿੰਦੇ ਨੇ, ਦੁੱਖ ਵੀ ਖੜੇ ਮੱਥੇ ਪ੍ਰਵਾਨ ਕਰਨਾ, ਸੁੱਖ ਵੀ ਖੜੇ ਮੱਥੇ ਪ੍ਰਵਾਨ ਕਰਨਾ, ਇਸੇ ਨੂੰ ਕਹਿੰਦੇ ਨੇ ਪਾਣਾ। ਪਾਣਾ ਇਹ ਗੱਲਾਂ ਕਿਹੜੀਆਂ ਸੌਖੀਆਂ ਨੇ, ਸੋਹੇਲਾ ਕਹਿਣ ਕਾਰਨ ਗੁਰਬਾਣੀ ਪੰਕਤੀ ਆਉਂਦੀ ਹੈ, ਇਹ ਗੱਲਾਂ ਕਿਹੜੀਆਂ ਸੌਖੀਆਂ ਨੇ, ਵਿਕਮ ਤੇਰਾ ਪਾਵਨ, ਕਹਿੰਦੇ ਤੇਰਾ ਵਿਕਮ ਪਾਵਨ, ਤੇਰਾ ਪਾਣਾ ਮੰਨਣਾ ਬੜਾ ਔਖਾ ਹੈ, ਗੱਲਾਂ ਕਿਹੜੀਆਂ ਸੌਖੀਆਂ ਨੇ। ਸੋ ਸਾਧ ਸੰਗਤ ਜੀ ਆਪਾਂ ਅੱਜ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਤਸ਼ਾਹ ਦੀ ਸ਼ਹੀਦੀ ਮਨਾ ਰਹੇ ਹਾਂ। ਸੋ ਸਾਰੇ ਧਿਆਨ ਕਰੋ ਗੁਰੂ ਅਰਜਨ ਦੇਵ ਮਹਾਰਾਜ ਜਿਹਨੂੰ ਭੱਟਾਂ ਨੇ ਆਪਣੇ ਸਵਈਆਂ ਚ ਕਿਹਾ ਤਰਨ ਗਗਨ ਦਾ ਖੰਡ ਮੈਂ ਜੋਗ ਸਰਨ ਪੀ ਰਹੇ ਹੋ ਘਰ ਪਨ ਮਥਰਾ ਕਟ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ ਜਪਿਓ ਜਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਅੱਜ ਗੁਰੂ ਅਰਜਨ ਦੇਵ ਨੂੰ ਯਾਦ ਕਰਾਂਗੇ ਸਾਡੇ ਸੰਤ ਵੀ ਮਿਟਣਗੇ ਸਾਡੇ ਜੋ ਮਾਤਾ ਦੇ ਗਰਭ ਪੈਣਾ ਨਹੀਂ ਮਿਟੇਗਾ ਔਰ ਸਾਡੀਆਂ ਜੁਨੀਆਂ ਮੁੱਕਣਗੀਆਂ ਜੇ ਸਾਨੂੰ ਇੱਕ ਵਾਰੀ ਵੀ ਗੁਰੂ ਅਰਜਨ ਦੇਵ ਹਿਰਦੇ ਨਾਲ ਜਾਂਦਾ। ਅੱਜ ਯਾਦ ਕਰੋ ਉਸ ਮਹਾਰਾਜ ਨੂੰ ਸਾਡੇ ਸਾਰੇ ਦੁੱਖਾਂ ਦਾ ਨਾਸ ਹੋਵੇਗਾ ਕਲੇਸ਼ਾਂ ਦਾ ਨਾਸ ਹੋਵੇਗਾ ਔਰ ਸਾਨੂੰ ਚੜ੍ਹਦੀ ਕਲਾ ਮਿਲੇਗੀ। ਸੋ ਇੰਨੀਆਂ ਕੁ ਬੇਨਤੀ ਪ੍ਰਮਾਣ ਕਰਨੀਆਂ ਕਿਉਂਕਿ ਇੱਥੋਂ ਦੇ ਪ੍ਰਬੰਧਕਾਂ ਵੱਲੋਂ ਹੁਕਮ ਹੈ ਜੀ 50 ਮਿੰਟ ਉਹ 50 ਮਿੰਟ ਹੋ ਗਏ ਨੇ। ਸੋ ਹੁਣ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਧੰਨਵਾਦ ਕਿਉਂਕਿ ਅਗਲੇ ਕਾਰਜ ਤੁਸੀਂ ਕਰਨੇ ਨੇ। ਸੋ ਇਸ ਕਰਕੇ ਇੰਨਾ ਕੁ ਸਮੇਂ ਜਿੰਨਾ ਬਖਸ਼ ਹੋਇਆ ਸੋ ਗੁਰੂ ਲੇਖ ਵਿਚ ਲਾਵੇ ਗੁਰੂ ਕਿਰਪਾ ਕਰੇ ਇਹ ਸੁਣਾਈ ਤੁਹਾਨੂੰ ਸਭ ਦਾ ਹੋਵੇ ਸੁਣਾਇਆ ਮੇਰਾ ਸਭ ਦਾ ਹੋ ਜਾਵੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ ਔਰ ਇੰਨੀਆਂ ਮਿਹਨਤਾਂ ਵਾਹਿਗੁਰੂ ਜੀ ਕਾ ਖਾਲਸਾ।